एक ओंकार सतनाम कर्ता पुरुष निरभो निरवैर अकाल मूरत अजूनी सैभं गुरुप्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानक राम दामोदर माधवे गुरु रूप साध संग जी पते प्रवान करने वाहेगुरु जी का खालसा वाहेगुरु जी की फतेह। शरीर चल रहा है प्रकृति दे नियम दे मुताबिक भोजन दे आसरे ते बचपन तो जवानी जवानी तो बुढ़ेपा और बुढ़ेपे तो मौत तक चल ही रहा है। सुरत परमात्मा दे मार्ग ते नहीं चलती शरीर ते कबर दे मार्ग ते जा रहे हैं। सुरत भगवान दे मार्ग ते नहीं चलती शरीर ते शमशान दे मार्ग ते जा ही रहे। अंदाजा ला के कुछ सियाने पुरुष दस्ते ने अनुभवी सुरत प्रभु दे मार्ग ते चले पहला कारण ते हो सकदा उसदे कोई पिछले संस्कार सन पिछले जन्म जैसे कबीर जैसे रविदास पिछले संस्कार सन या कुछ होर मौजूदा दौर विच पिछले संस्कारां ने प्रेरिया कीता होया कर्म मन नाल जो जुड़ के कीता जांदा है संस्कार बनदे ने शरीर दे नास होंदे आ संस्कार नास नहीं होंदे अगे जांदे ओ अगे जांदे कोई पूर्वले संस्कार होणगे धार्मिक परमात्मा दे उस जन्म दे च ओ इतने संस्कारां दा संग्रह नहीं कर सकया होवेगा के निरंकार तक पहुंच जांदा। वैसे ए जीवन काफी है परमात्मा तक पहुंचण वास्ते कि जीवन ते बहुत लंबा जीवदा है 50 साल 60 साल 70 80 90 100 इस तो भी ज्यादा। गुरु गोविंद सिंह जी महाराज कहंदे ने सुरत परमात्मा तक सिर्फ एक सेकंड दे पहुंचदी एक सेकंड चाहिए एक चित जै एक छिन ध्यायो एक छिन एक क्षण एक सेकंड एक चित जै एक छिन ध्यायो काल फास के बीच न आयो वो काल दी फांसी तो जन्म मरण दी फांसी तो समय दी फांसी तो निकल जांदा है। जेड़ा कम एक सेकंड दे हो सकता है कई जन्म लग जाते हैं कई जन्म एक सेकंड दे हो सकता है। किसी भी सुरत चली होवेगी कोई पूर्वले संस्कार तां चली होवेगी। कहिंदे ने 99% मनुखां दी सुरत ਪਰਮਾਤਮਾ ਦੇ ਮਾਰਗ ਤੇ ਚੱਲਦੀ ਏ ਦੁੱਖ ਦੀ ਚੋਟ ਖਾ ਕੇ, ਕੋਈ ਸਤਸੰਗ ਕਰਕੇ ਨਹੀਂ ਚੱਲਦੇ। ਸਤਸੰਗ ਤੇ ਹੋ ਰਿਹਾ, ਬਥੇਰੀ ਥਾਵਾਂ ਤੇ ਹੋ ਰਿਹਾ, ਕੋਈ ਦੁੱਖ ਦੀ ਚੋਟ ਏ ਚੱਲਣ ਤੇ ਮਜਬੂਰ ਕਰਦੀ ਏ। ਕਿਹੜੀ ਦੁੱਖ ਦੀ ਚੋਟ? ਜਦ ਮਨੁੱਖ ਸੰਸਾਰ ਵਿੱਚ ਬਿਲਕੁਲ ਬੇਆਸਰਾ ਹੋ ਜਾਏ, ਉਸ ਵਕਤ ਸਿਵਾਏ ਈਸ਼ਵਰ ਤੋਂ ਕੋਈ ਹੋਰ ਆਸਰਾ ਰਹਿੰਦਾ ਹੀ ਨਹੀਂ। ਇਸ ਵਾਸਤੇ ਕਹਿੰਦੇ ਨੇ ਆਸਰਿਆਂ ਦਾ ਆਸਰਾ। ਦੁੱਖ ਦੀ ਚੋਟ ਖਾ ਕੇ 99% ਮਨੁੱਖ ਚੱਲਦੇ ਨੇ। ਜਦ ਕੋਈ ਜ਼ਿੰਦਗੀ ਦਾ ਐਸਾ ਮਸਲਾ ਪਰਿਵਾਰ ਦੇ ਮੈਂਬਰ ਨਹੀਂ ਸੁਲਝਾ ਸਕਦੇ, ਮਿੱਤਰ ਦੋਸਤ ਨਹੀਂ ਸੁਲਝਾ ਸਕਦਾ, ਆਪਣੀ ਸਮਰੱਥਾ ਤੇ ਬੁੱਧ ਕੰਮ ਨਹੀਂ ਕਰਦੀ, ਉਦੋਂ ਫਿਰ ਮਨੁੱਖ ਕਹਿੰਦਾ ਹੇ ਪ੍ਰਭੂ ਹੁਣ ਤੂੰ ਹੀ ਕਰ, ਤੂੰ ਕਰ। 99% ਮਨੁੱਖ ਦੁੱਖ ਦੀ ਚੋਟ ਖਾ ਕੇ ਚੱਲਦੇ ਨੇ, ਕੋਈ ਇੱਕ ਅੱਧ ਪੂਰਬਲੇ ਸੰਸਕਾਰਾਂ ਕਰਕੇ, ਪੂਰਬਲੇ ਸੰਸਕਾਰਾਂ ਕਰਕੇ। ਸੁਰਤ ਕਿੱਥੇ ਤੱਕ ਪਹੁੰਚੀ ਹੈ, ਕਿਹੜੀ ਥਾਂ ਤੱਕ ਪਹੁੰਚੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੜਾਉ ਦੱਸੇ ਨੇ, ਯਾਤਰਾ ਤੇ ਅੰਧੇਰੇ ਤੋਂ ਸ਼ੁਰੂ ਕਰਨੀ ਪੈ ਗਈ, ਦੁੱਖ ਦੀ ਚੋਟ ਖਾਧੀ ਹੈ, ਚੱਲਿਆ ਪ੍ਰਭੂ ਦੇ ਮਾਰਗ ਤੇ, ਨਾ ਪਰਮਾਤਮਾ ਦੀ ਸਮਝ ਨਾ ਮਾਰਗ ਦੀ ਸਮਝ। ਇਤਨਾ ਖਿਆਲ ਹੈ ਪਰਮਾਤਮਾ ਕੀ ਹੈ, ਪਰਮਾਤਮਾ ਕੌਣ ਹੈ, ਪਰਮਾਤਮਾ ਕਿੱਥੇ ਹੈ ਪਰਮਾਤਮਾ, ਕੁਛ ਵੀ ਸਮਝ ਨਹੀਂ। ਯਾਤਰਾ ਅੰਧੇਰੇ ਚ ਸ਼ੁਰੂ ਹੁੰਦੀ ਹੈ, ਉਂਝ ਅੰਧੇਰੇ ਚ ਭਟਕਣਾ ਆਉਂਦਾ ਹੈ, ਚੱਲਣਾ ਨਹੀਂ ਆਉਂਦਾ। ਜਦ ਰਸਤਾ ਦਿਖਾਈ ਨਹੀਂ ਦਿੰਦਾ ਤਾਂ ਕੀ ਚੱਲਣਾ? ਪਰ ਈਸ਼ਵਰ ਦੇ ਮਾਰਗ ਤੇ ਪਹਿਲੇ ਮਨੁੱਖ ਜਦ ਚੱਲਦਾ ਹੈ ਅਗਿਆਨ ਵਸ ਹੋ ਕੇ, ਸਮਝ ਤੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਦੁੱਖ ਨੇ ਚੋਟ ਕੀਤੀ ਹੈ, ਚੱਲ ਪਿਆ। ਇਸ ਵਾਸਤੇ ਵਾਹਿਦ ਅਵਤਾਰੀ ਪੁਰਸ਼ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕਹਿੰਦੇ ਨੇ, ਦੁੱਖ ਵੀ ਇੱਕ ਦਾਰੂ ਹੈ, ਦੁੱਖ ਦਾਰੂ ਸੁਖ ਰੋਗ ਭਇਆ। ਇਹ ਪਹਿਲਾ ਅਵਤਾਰੀ ਪੁਰਸ਼ ਕਹਿੰਦਾ ਇਸ ਢੰਗ ਦਾ ਬੋਲ। ਜਦ ਸੁਖ ਰੋਗ ਬਣ ਜਾਣ, ਸੁਖ ਆਯਾਸ਼ ਬਣਾ ਦੇਣ, ਸੁਖ ਬਦਮਾਸ਼ ਬਣਾ ਦੇਣ, ਸੁਖ ਆਲਸੀ ਬਣਾ ਦੇਣ, ਸੁਖ ਹੰਕਾਰੀ ਬਣਾ ਦੇਣ, ਸੁਖ ਵਿਕਾਰੀ ਬਣਾ ਦੇਣ, ਐਸਾ ਮਨੁੱਖ ਦੁੱਖ ਦੀ ਚੋਟ ਖਾਦੇ ਬਿਨਾਂ ਸੱਚ ਦੇ ਮਾਰਗ ਤੇ ਨਹੀਂ ਚੱਲ ਸਕਦਾ, ਨਹੀਂ ਚੱਲ ਸਕਦਾ। ਇਹਨੂੰ ਦੁੱਖ ਥੋੜਾ ਜਗਾਵੇਗਾ, ਫਿਰ ਸਤਸੰਗ ਦਾ ਸਹਾਰਾ ਮਿਲ ਜਾਏਗਾ, ਗੁਰੂਆਂ ਅਵਤਾਰਾਂ ਦੀ ਬਾਣੀ ਦਾ ਸਹਾਰਾ ਮਿਲੇਗਾ। ਐਸਾ ਮਨੁੱਖ ਵਾਕਈ ਜੇ ਉਸਦੀ ਸੁਰਤ ਚੱਲ ਪਈ ਹੈ, ਧਿਆਨ ਚੱਲ ਪਿਆ, ਸਮਝ ਚੱਲ ਪਈ ਹੈ, ਸਾਰੇ ਸੰਗ੍ਰਹਿ ਨੂੰ ਇੱਕ ਸ਼ਬਦ ਵਿੱਚ ਬਿਆਨ ਕਰੀਏ, ਸੁਰਤ। ਸੁਰਤ ਸਮਝ ਵੀ ਹੈ, ਸੁਰਤ ਸੁਣਨਾ ਵੀ ਹੈ। ਚੱਲ ਪਈ ਸੁਰਤ, ਧਿਆਨ ਚੱਲ ਪਿਆ, ਸਮਝ ਚੱਲ ਪਈ। ਅਗਰ ਚੱਲ ਪਈ ਹੈ ਤਾਂ ਫਿਰ ਦੂਸਰੇ ਪੜਾਅ ਤੇ ਪਹੁੰਚ ਜਾਏਗੀ, ਗਿਆਨ ਖੰਡ। ਇੱਥੇ ਬਿਸਮਾਦ ਜ਼ਰੂਰ ਹੋਵੇਗਾ, ਹੈਰਾਨ ਵੀ ਜ਼ਰੂਰ ਹੋਵੇਗਾ, ਵੀ ਮੈਂ ਜਦ ਚੱਲਿਆ ਸੀ ਤਾਂ ਜੋ ਪਰਮਾਤਮਾ ਸਮਝਦਾ ਸੀ ਉਹ ਨਹੀਂ ਹੈ, ਇਹ ਤਾਂ ਖੇਡ ਕੁਝ ਹੋਰ ਹੈ। ਗਿਆਨ ਖੰਡੀ ਲਈ ਪਰਮਾਤਮਾ ਕੋਈ ਵਿਅਕਤੀ ਨਹੀਂ ਰਹਿ ਜਾਂਦਾ, ਸ਼ਕਤੀ ਹੋ ਜਾਂਦਾ, ਕਿਉਂਕਿ ਵਿਅਕਤੀ ਦੀ ਸੀਮਾ ਹੈ, ਵਿਅਕਤੀ ਜੰਮਦਾ ਹੈ, ਵਿਅਕਤੀ ਮਰਦਾ ਹੈ, ਵਿਅਕਤੀ ਦਾ ਰੰਗ ਹੈ, ਵਿਅਕਤੀ ਦਾ ਰੂਪ ਹੈ, ਵਿਅਕਤੀ ਦੀ ਆਪਣੀ ਉਮਰ ਹੈ, वो कुछ समा पहले नहीं सी, कुछ समा बाद नहीं होवेगा। ईश्वर बारे असी ऐसा नहीं कह सकते ईश्वर होया सी या होवेगा, वो तो अनादि है। ज्ञान खंडी लई ईश्वर कोई व्यक्ति नहीं रह जाता। अगर उदी ध्यान साधना जारी रही, जब तक जारी रहा, पड़ाव देच मनुख वापस भी हो सकता, क्योंकि रास्ता है पहाड़ी है, दोवें पासे खड़ने, सावधानी ना वरती तो किधरे गिरेगा भी से। ऐसा धार्मिक जगत देखा जाता। तीसरे पड़ाव में गुरु नानक ने नाम दिता है सर्मखंड। दिस पईए शिखर माउंट एवरेस्ट दिस पईए, गौरी शंकर हिमालिया दी बुलंद चोटी दिस पईए, पर सिर्फ दिस ही है, पहुंचिया कोई नहीं। हुण पहुंचण वास्ते मेहनत। शर्म लवज उर्दू फारसी का है, तो ये अर्थ ने हया शर्म, पर शर्मदान शर्म के अर्थ संस्कृत विच मेहनत है। मेहनत शर्म खंड की बाणी रूप, ये बड़ी मेहनत का खंड है। इत्थे बहुत मेहनत करनी, मानसिक मेहनत, शरीरक नहीं। काश शरीरक मेहनत दे नाल परमात्मा मिलदा, कि मनुख बहुत वड्डी तो वड्डी मेहनत करदा और कर सकदा। ये मानसिक मेहनत है, मन दी मेहनत है। सर्म खंड की बाणी रूप, तिथे गाड़त घड़िए बहुत अनु, ताकियां गलां कथया ना जाए, जेको कहे पछे पछताए, तिथे घड़िए सुरत मत मन बुद्ध। पत्थर नु मूर्ति मान हर मनुख नहीं कर सकता, कोई संग तराश ही करता। सोने नु गहना गहने दी शकल हर मनुख नहीं दे सकता, कोई कलाकार ही दे सकता है। ते एक पत्थर, पर उस पत्थर विच कृष्ण दी मूर्ति भी छुपी हुई है, राम दी भी है, महात्मा बुद्ध दी भी। गुस्ताखी माफ, उस पत्थर दे शैतान दी मूर्ति भी है। इस्लामी जगत दे जिहड़े हज करन जांदे ने ना, ते हज दी संपूर्णता तां मंदे ने शैतान नू पत्थर मार के आओ, शैतान दी मूर्ति बनाई हुई है। क्योंकि इस्लाम कहिंदा सी मूर्ति दे पुजारी नहीं है, भगवान दी मूर्ति ते हो नहीं सकदी, पर शैतान दी बनाई है। मूर्ति तो छुटकारा उन्हां दा भी नहीं होया, पत्थर मार देने, शैतान नूं ही सही पर मार देने, पत्थर मार के ही आंदे ने सारे, तां उन्हां दी हज संपूर्ण होंदी। पत्थर इहदे चो मनुख की प्रगट करना चाहता है, प्रगट करेगा कोई कलाकार संग तराश। जद कदी इस तरह की कथा चले, एक संग तराश मैनु याद आ जाता है। इंदौर दे नेड़े महू दे स्वर्ग मंदिर है, उस मंदिर दे सर्वधर्म सम्मेलन होया सी, दास ने हाजरी भरी सी। उस मंदिर विच करीबन करीबन भारत दे जितने वड्डे वड्डे संत अवतार होए ने, सब दियां मूर्तियां रखियां, उन्हें स्वर्ग मंदिर कहिंदे। उत्थों दा संचालक एक महापुरुष है, संत सी, उदों पुरानी गल मैं करदा पिया। उहदा महात्मा बुद्ध विच बड़ा विश्वास ते श्रद्धा सी। वो कोई 40 फुट की उच्ची मूर्ति महात्मा बुद्ध की बनवा रहा सी, एक संघ तराश तो। ਸੰਗਤ ਰਾਸ਼ ਬਾਰੇ ਵੀ ਪਤਾ ਚੱਲਿਆ। ਜੈਪੁਰ ਤੋਂ ਗਏ ਸਨ 4-5 ਕਾਰੀਗਰ ਔਰ ਉਹਨਾਂ ਨੇ ਵਾਅਦਾ ਕੀਤਾ ਸੀ 2 ਸਾਲਾਂ ਚ ਬਣਾ ਦਿਆਂਗੇ। ਮੂਰਤੀ ਜਦ 15 ਸਾਲਾਂ ਚ ਵੀ ਨਾ ਬਣੇ, ਮੰਦਰ ਦੇ ਟਰੱਸਟੀ ਤੇ ਉਹ ਸੰਤ ਬੜਾ ਔਖਾ ਹੋਇਆ ਸੰਗਤ ਰਾਸ਼ ਤੇ, ਪਿੱਥੋਂ ਕਿਹਾ ਸੀ 2 ਸਾਲਾਂ ਚ ਬਣਾ ਦਿਆਂਗੇ, ਹੁਣ ਤੇ 15 ਸਾਲ ਹੋ ਗਏ। ਉਸਨੇ ਮਹਾਤਮਾ ਬੁੱਧ ਦਾ ਮਸਤਕ ਬਣਾ ਦਿੱਤਾ, ਚਿਹਰਾ ਬਣਾ ਦਿੱਤਾ, ਬਾਹਾਂ ਬਣਾ ਦਿੱਤੀਆਂ, ਗੋਡਿਆਂ ਤੱਕ ਮੂਰਤੀ ਬਣਾ ਦਿੱਤੀ ਸੀ। ਅੱਗੋਂ ਚਰਨ ਨਹੀਂ ਬਣਾਏ। ਰੋਜ਼ ਬੈਠਦਾ ਸੀ ਹਥੌੜਾ ਲੈ ਕੇ, ਚੈਣੇ ਲੈ ਕੇ, ਬਸ 5-7 ਘੰਟੇ ਬੈਠ ਕੇ ਆ ਜਾਂਦਾ ਸੀ, ਕਿਉਂਕਿ ਦਿਹਾੜੀ ਮਿਲਦੀ ਸੀ ਉਸਨੂੰ। ਤੂੰ ਸੰਤ ਇੱਕ ਦਿਨ ਔਖਾ ਹੋ ਗਿਆ, ਤੂੰ ਜਾਣਬੁੱਝ ਕੇ ਐਸਾ ਕਰਨਾ, ਲਮਕਾ ਰਿਹਾ, ਪੈਸੇ ਲਈ ਜਾਂਦਾ। ਉਹ ਸੰਗਤ ਰਾਸ਼ ਕਹਿਣ ਲੱਗਾ, ਅੱਜ ਤੱਕ ਜਿਤਨਾ ਦਿੱਤਾ ਮੈਂ ਸਾਰਾ ਵਾਪਸ ਕਰ ਦੇਣਾ, ਉਹ ਮੇਰੇ ਕੋਲ ਲੈ ਲਓ, ਜਿਸ ਦਿਨ ਪੈਰ ਬਣਨਗੇ ਉਸ ਦਿਨ ਹੀ ਬਣਾਵਾਂਗਾ। ਆਖਿਰ ਸੰਤ ਨੇ ਹਲੇਮੀ ਨਾਲ ਪੁੱਛ ਲਿਆ, ਗੱਲ ਕੀ ਹੈ? ਤੂੰ ਥੋੜ੍ਹੇ ਮਹੀਨਿਆਂ 'ਚ ਹੀ ਬਣਾ ਦਿੱਤਾ ਸਾਰਾ ਢਾਂਚਾ ਮਹਾਤਮਾ ਬੁੱਧ ਦਾ, ਚਰਨ ਨਹੀਂ ਬਣਾਏ, ਕਈ ਸਾਲਾਂ ਤੋਂ ਬੈਠਿਆਂ ਨਹੀਂ ਪੂਰੇ ਕੀਤੇ। ਉਸਨੇ ਰੋਂਦਿਆਂ ਹੋਇਆਂ ਆਖਿਆ, ਜਿਨ੍ਹਾਂ ਚਰਨਾਂ 'ਤੇ ਰੋਜ਼ ਹਜ਼ਾਰਾਂ ਮਨੁੱਖਾਂ ਨੇ ਮੱਥਾ ਟੇਕਣਾ, ਉਹ ਚਰਨ ਮੇਰੀ ਪਕੜ ਵਿੱਚ ਨਹੀਂ ਆ ਰਹੇ, ਮੇਰੀ ਕਲਪਨਾ ਵਿੱਚ ਨਹੀਂ ਆ ਰਹੇ। ਜਦ ਆ ਹੀ ਨਹੀਂ ਰਹੇ ਮੇਰੀ ਕਲਪਨਾ 'ਚ, ਤਾਂ ਮੈਂ ਬਣਾਵਾਂ ਕੀ ਬਣਾਵਾਂ? ਪੱਥਰ ਦੇ ਚਰਨ ਬਣਾਉਣੇ ਨੇ ਮਹਾਤਮਾ ਬੁੱਧ ਦੇ, ਕਈ ਸਾਲ ਲੱਗ ਗਏ ਉਸਨੂੰ। ਮਨੁੱਖ ਨੇ ਪੂਰੇ ਦਾ ਪੂਰਾ ਆਪਣਾ ਜੀਵਨ ਪਰਮਾਤਮਾ ਦਾ ਬਣਾਉਣਾ, ਘੜਨਾ, ਤਿੱਥੇ ਗੜੀਏ ਸੁਰਤ ਮਤ ਮਨ ਬੁੱਧ, ਖੁਦ ਨੂੰ ਘੜਨਾ, ਪੱਥਰ ਨੂੰ ਨਹੀਂ ਘੜਨਾ। ਭਾਵੇਂ ਪੱਥਰ ਨੂੰ ਘੜਨ ਵਾਲਾ ਵੀ ਕਲਾਕਾਰ ਹੈ, ਪਰ ਮਹਾਨ ਕਲਾਕਾਰ ਹੈ ਜੋ ਆਪਣੇ ਆਪ ਨੂੰ ਘੜਦਾ, ਖੁਦ ਨੂੰ ਘੜਦਾ। ਕਿਸ ਨਾਲ ਘੜਦਾ ਹੈ? ਗੁਰੂ ਦੇ ਸ਼ਬਦ ਨਾਲ ਘੜਦਾ, ਗੁਰੂ ਦੀ ਬਾਣੀ ਨਾਲ ਘੜਦਾ। ਉਹ ਪਾਠ ਆਪਣਾ ਹਿਰਦਾ ਜੋੜ ਕੇ ਕਰਦਾ ਹੈ, ਘੜਦਾ ਹੈ ਆਪਣੇ ਮਨ ਨੂੰ, ਤਿੱਥੇ ਗੜੀਏ ਸੁਰਤ ਮਤ ਮਨ ਬੁੱਧ, ਆਪਣੀ ਚਤੁਸ਼ਟਾ ਅੰਤਾ ਕਰਨ ਨੂੰ ਘੜਦਾ ਹੈ। ਘੜੇ ਹੋਏ ਮਨ ਦੀ ਇਹ ਪਹਿਚਾਣ ਹੋਵੇਗੀ, ਸ਼ੁਭ ਵਿਚਾਰ ਚੱਲਣਗੇ, ਗਲਤ ਨਹੀਂ ਚੱਲਣਗੇ, ਸਹੀ ਸੋਚਣੀ ਚੱਲੇਗੀ, ਗਲਤ ਨਹੀਂ ਚੱਲੇਗੀ, ਸਹੀ ਚਿੰਤਨ ਚੱਲੇਗਾ। ਅਗਰ ਯਾਦਾਂ ਗਲਤ ਚੱਲ ਰਹੀਆਂ ਨੇ, ਵਿਚਾਰ ਗਲਤ ਚੱਲ ਰਹੇ ਨੇ, ਸੋਚਣੀ ਗਲਤ ਚੱਲ ਰਹੀ ਹੈ, ਫੁਰਨੇ ਗਲਤ ਚੱਲ ਰਹੇ ਨੇ, ਸਮਝ ਲੈਣਾ ਅਣਘੜਾ ਪੱਥਰ ਹੈ, ਅਣਘੜਿਆ ਮਨ ਹੈ, ਘੜਿਆ ਹੋਇਆ ਨਹੀਂ। ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਇਹ ਮਨ ਘੜਿਆ ਹੋਇਆ ਨਹੀਂ ਹੈ। ਅਗਰ ਭਾਰਤ ਦੇ ਪ੍ਰਾਚੀਨ ਸੰਤਾਂ ਨੇ ਕਹਿ ਦਿੱਤਾ ਅਹਮ ਬ੍ਰਹਮਸਮੇ, ਗਲਤ ਨਹੀਂ ਆਖਿਆ, ਘੜ ਕੇ ਉਹ ਬ੍ਰਹਮ ਹੋ ਗਏ, ਬ੍ਰਹਮ ਹੋ ਗਏ, ਐਸਾ ਘੜੇ ਆਪਣੇ ਆਪ ਨੂੰ। ਘੜਨਾ ਹੈ ਵਿਚਾਰਾਂ ਨੂੰ, ਘੜਨਾ ਹੈ ਸੋਚਣੀ ਨੂੰ, ਘੜਨਾ ਹੈ ਯਾਦਾਂ ਨੂੰ, ਚਿੰਤਨ ਦੇ ਬਦਲਦਿਆਂ, ਯਾਦਾਂ ਦੇ ਬਦਲਦਿਆਂ, ਸੋਚਣੀ ਦੇ ਬਦਲਦਿਆਂ, ਵਿਚਾਰ ਦੇ ਬਦਲਦਿਆਂ ਮਨੁੱਖ ਦਾ ਸਾਰਾ ਸੰਸਾਰ ਬਦਲ ਜਾਂਦਾ। ਵਿਚਾਰ ਗਲਤ ਨੇ ਤਾਂ ਤੱਕਣੀ ਵੀ ਗਲਤ ਹੈ, ਉਹਨੂੰ ਕਹਿੰਦੇ ਨੇ ਦੋਖ ਦ੍ਰਿਸ਼ਟ, ਦੇਖਣਾ ਵੀ ਦੋਖ, ਬੋਲ ਵੀ ਕੁਬੋਲ ਹੋਣਗੇ, ਦ੍ਰਿਸ਼ਟੀ ਵੀ ਦੋਖ ਦ੍ਰਿਸ਼ਟ ਹੋਵੇਗੀ। ਦੋਖ ਦ੍ਰਿਸ਼ਟ ਦਾ ਮਤਲਬ ਹਰ ਇੱਕ ਚ ਦੁੱਖ ਦੇਖਣਾ, ਹਰ ਇੱਕ ਚ ਔਗਣ ਦੇਖਣਾ, ਜਿਵੇਂ ਕੀੜੀ ਬਾਰੇ ਕਹਿੰਦੇ ਦੀਵਾਰ ਚ ਦੇਖਦੀ ਹੈ ਸੁਰਾਖ ਕਿੱਥੇ ਨੇ, ਬਸ ਕਈਆਂ ਦੀ ਇਹ ਗਿਰਤੀ ਆਉਂਦੀ ਹੈ। ਦੁੱਖ ਦ੍ਰਿਸ਼ਟ ਵੇਖੀ ਇਸ ਦੇ ਚ, ਅਗਰ ਦ੍ਰਿਸ਼ਟ ਦੁੱਖ ਹੈ ਤਾਂ ਇਸ ਮਨੁੱਖ ਦੇ ਵਿਚਾਰ ਠੀਕ ਨਹੀਂ ਨੇ, ਸੋਚਣੀ ਵੀ ਠੀਕ ਨਹੀਂ ਹੈ, ਚਿੰਤਨ ਵੀ ਠੀਕ ਨਹੀਂ, ਹਰ ਇੱਕ ਚ ਦੁੱਖ ਦੇਖਦਾ। ਦ੍ਰਿਸ਼ਟ ਦੇ ਬਦਲਦਿਆਂ ਹੀ ਸੰਸਾਰ ਬਦਲਦਾ ਹੈ। ਇਹੀ ਅੱਖਾਂ ਭਗਤਾਂ ਕੋਲ ਆਉਂਦੀਆਂ, ਸਾਡੇ ਕੋਲ ਵੀ ਇਹ ਹੀ ਤੱਕਣੀ ਬਦਲ ਜਾਂਦੀ ਹੈ। ਜਿਸ ਬਹਾਦਰ ਸਿੰਘ ਜੀ ਦਾ ਜ਼ਿਕਰ ਕਰ ਰਹੇ ਸਨ ਸ਼ੁਗਲ ਜੀ, ਉਹਨਾਂ ਦੀ ਤੱਕਣੀ ਬਦਲ ਗਈ, ਸਭ ਬ੍ਰਹਮ ਦਿਖਾਈ ਦਿੰਦਾ, ਈਸ਼ਵਰ ਦਿਖਾਈ ਦਿੰਦਾ, ਅੱਖਾਂ ਤੇ ਇਹ ਹੀ ਨੇ। ਵਿਚਾਰ ਬਦਲ ਗਏ, ਵਿਚਾਰ ਸ਼ੁਭ ਹੋ ਗਈ ਤਾਂ ਦ੍ਰਿਸ਼ਟ ਸ਼ੁਭ ਹੋ ਗਏ। ਸ਼ੁਭ ਦ੍ਰਿਸ਼ਟ ਦੁੱਖ ਦ੍ਰਿਸ਼ਟ, ਸ਼ੁਭ ਦ੍ਰਿਸ਼ਟ ਹਰ ਇੱਕ ਦੇ ਸ਼ੁਭ ਦੇਖਦੀ ਹੈ। ਜੈਸੇ ਮੈਂ ਇੱਕ ਉਦਾਹਰਣ ਦਿਆਂ, ਇੱਕ ਮਿੱਤਰ ਹੈ, ਦੋਸਤ ਹੈ, ਜਾਨ ਤੋਂ ਵੀ ਪਿਆਰਾ ਹੈ, ਹੁਣ ਉਸ ਵਿੱਚ ਸਭ ਕੁਝ ਸ਼ੁਭ ਹੀ ਸ਼ੁਭ ਦਿਖਾਈ ਦਿੰਦਾ, ਚੰਗਾ ਹੀ ਦਿਖਾਈ ਦਿੰਦਾ। ਇਹਦਾ ਇਹ ਮਤਲਬ ਨਹੀਂ ਕਿ ਉਹਦੇ 'ਚ ਅਸ਼ੁਭ ਨਹੀਂ ਹੈ, ਹੈ, ਪਰ ਦ੍ਰਿਸ਼ਟੀ ਸ਼ੁਭ ਹੈ, ਸ਼ੁਭ ਦ੍ਰਿਸ਼ਟ। ਤੋ ਸ਼ੁਭ ਦ੍ਰਿਸ਼ਟ ਆਪਣੇ ਮਿੱਤਰ ਦੇ 'ਚ ਸ਼ੁਭ ਹੀ ਦੇਖਦੀ ਹੈ, ਇਹ ਗੱਲ ਵੱਖਰੀ ਹੈ। ਐਸਾ ਕੋਈ ਮਨੁੱਖ ਨਹੀਂ ਜਿਹਦੇ ਕੋਲ ਔਗਣ ਨਾ ਹੋਣ, ਐਸਾ ਕੋਈ ਮਨੁੱਖ ਨਹੀਂ ਜਿਹਦੇ ਕੋਲ ਗੁਣ ਨਾ ਹੋਣ। ਬੜੇ ਤੋਂ ਬੜੇ ਸੰਤ ਕੋਲ ਵੀ ਗੁਸਤਾਖੀ ਮਾਫ ਕੁਛ ਨਾ ਕੁਛ ਖਾਮੀਆਂ ਹੋਣਗੀਆਂ, ਭੁੱਲਣ ਅੰਦਰ ਸਭ ਕੋ। ਵੱਡੇ ਤੋਂ ਵੱਡੇ ਡਾਕੂ ਕੋਲ ਵੀ ਕੋਈ ਨਾ ਕੋਈ ਗੁਣ ਹੋਵੇਗਾ, ਭਾਵੇਂ ਥੋੜੇ ਹੀ ਸਹੀ ਗੁਣ ਹੋਣਗੇ। ਸ਼ੁਭ ਦ੍ਰਿਸ਼ਟ ਕਿਉਂਕਿ ਮਿੱਤਰ ਹੈ ਤਾਂ ਦ੍ਰਿਸ਼ਟੀ ਸ਼ੁਭ ਹੈ, ਉਸ ਵਿੱਚ ਸਭ ਕੁਝ ਸ਼ੁਭ ਦਿਖਾਈ ਦਿੰਦਾ। ਕੱਲ੍ਹ ਉਸ ਨਾਲ ਝਗੜਾ ਹੋ ਗਿਆ, ਦੋਸਤੀ ਦੁਸ਼ਮਣੀ ਦੇ 'ਚ ਬਦਲ ਗਈ, ਮਿੱਤਰਤਾ ਦੁਸ਼ਮਣੀ ਦੇ 'ਚ ਬਦਲ ਗਈ, ਦ੍ਰਿਸ਼ਟੀ ਦੋਖ ਹੋ ਗਈ, ਹੁਣ ਉਸ ਵਿੱਚ ਔਗਣ ਹੀ ਔਗਣ ਦਿਖਾਈ ਦਿੰਦੇ ਨੇ, ਕੋਈ ਵੀ ਗੁਣ ਨਹੀਂ। ਇਹਦਾ ਇਹ ਮਤਲਬ ਨਹੀਂ ਉਹਦੇ 'ਚ ਕੋਈ ਗੁਣ ਨਹੀਂ, ਪਰ ਹੁਣ ਕੀਤਾ ਕੀ ਜਾਏ, ਦ੍ਰਿਸ਼ਟ ਦੋਖ ਹੋ ਗਈ ਹੈ, ਹੁਣ ਔਗਣ ਹੀ ਔਗਣ ਦਿਖਾਈ ਦਿੰਦੇ। ਜੇ ਔਗਣ ਦਿਖਾਈ ਦਿੰਦੇ ਤਾਂ ਸਾਂਝ ਕਰਨੀ ਬੜੀ ਔਖੀ, ਔਗਣਾਂ ਨਾਲ ਕੌਣ ਸਾਂਝ ਕਰੇ। ਕੱਲ੍ਹ ਤੱਕ ਸ਼ੁਭ ਹੀ ਸ਼ੁਭ ਦਿਖਾਈ ਦਿੰਦਾ ਸੀ, ਜਿਸ ਨੂੰ ਅਸੀਂ ਸੰਤ ਤੇ ਭਗਤ ਕਹਿੰਦੇ ਹਾਂ ਉਹ ਸਾਰਿਆਂ ਦੇ 'ਚ ਹੀ ਸ਼ੁਭ ਦੇਖਦਾ ਹੈ, ਇਸ ਵਾਸਤੇ ਸਾਰੇ ਹੀ ਉਸਦੇ ਮਿੱਤਰ ਹੁੰਦੇ ਨੇ। ਜਿਸ ਨੂੰ ਅਸੀਂ ਸੰਸਾਰੀ ਜਾਂ ਦੁੱਖ ਦ੍ਰਿਸ਼ ਦਾ ਮਾਲਕ ਕਹਿੰਦੇ ਹਾਂ ਉਹ ਸਾਰਿਆਂ ਦੇ 'ਚ ਹੀ ਔਗਣ ਦੇਖਦਾ ਹੈ, ਇਸ ਵਾਸਤੇ ਸਾਰੇ ਹੀ ਬੇਗਾਨੇ ਨੇ, ਸਾਰੇ ਹੀ ਦੁਸ਼ਮਣ ਨੇ, ਸਭ ਓਪਰੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸਭ ਕੋ ਉਮੀਦ ਹਮ ਆਪਨ ਕੀ ਨਾ, ਹਮ ਸਭ ਨਾ ਕੇ ਸਾਚ, ਸਭ ਮੇਰੇ ਮਿੱਤਰ ਨੇ, ਸ਼ੁਭ ਦ੍ਰਿਸ਼ਟ ਹੈ। ਇਸ ਤੀਸਰੇ ਪੜਾਅ ਵਿੱਚ ਸ਼ਬਦ ਦੇ ਜਪ ਨਾਲ, ਮੰਤਰ ਦੇ ਜਪ ਨਾਲ ਮਨੁੱਖ ਆਪਣੇ ਮਨ ਨੂੰ ਗੜਦਾ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਪਰ ਸਾਹਿਬ ਕਹਿੰਦੇ ਨੇ ਇਹ ਗੱਲ ਨਾ ਬੜੀ ਔਖੀ ਹੈ, ਸ਼ਰਮ ਖੰਡ ਕਿਹਾ, ਬੜਾ ਮਿਹਨਤ ਦਾ ਖੰਡ। ਹਜ਼ਾਰਾਂ ਅਭਿਆਸੀਆਂ ਨੇ ਮੈਨੂੰ ਕਿਹਾ ਭਾਈ ਵਾਹਿਗੁਰੂ ਵਾਹਿਗੁਰੂ ਜਪਣ ਲੱਗਦਿਆਂ ਪਤਾ ਨਹੀਂ ਮਾੜੇ ਖਿਆਲ ਕਿੱਥੋਂ ਆ ਜਾਂਦੇ, ਗੁਟਕਾ ਹੱਥ ਦੇ ਚ ਆਉਂਦਾ, ਫੜਦੇ ਬਾਣੀ ਆ, ਪਤਾ ਨਹੀਂ ਮਾੜੇ ਖਿਆਲ ਕਿਧਰੋਂ ਆ ਜਾਂਦੇ ਨੇ, ਕਿਧਰੋਂ ਵੀ ਨਹੀਂ ਆਉਂਦੇ, ਅੰਦਰ ਚੱਲ ਰਹੇ ਆਉਂਦੇ ਨੇ ਪਹਿਲੇ ਦੇ, ਅੱਗੇ ਪਿੱਛੇ ਅਸੀਂ ਆਪਣੇ ਆਪ ਤੋਂ ਦੂਰ ਆਉਂਦੇ ਹਾਂ, ਹਰ ਵਕਤ ਦੂਰ, ਪਤਾ ਹੀ ਨਹੀਂ ਚੱਲਦਾ ਅੰਦਰ ਕੀ ਚੱਲ ਰਿਹਾ। ਜਦ ਹੱਥ ਦੇ 'ਚ ਗੁਟਕਾ ਆ ਜਾਂਦਾ ਜਾਂ ਜਪ ਕਰਦੇ ਹਾਂ ਜ਼ਰਾ ਨੇੜੇ ਆਉਂਦੇ ਹਾਂ, ਅਤੇ ਜਿਉਂ ਆਪਣੇ ਨੇੜੇ ਆਉਂਦੇ ਹਾਂ ਤਾਂ ਫਿਰ ਪਤਾ ਚੱਲਦਾ ਲੈ ਤਾਂ ਬੜਾ ਅਨਰਥ ਚੱਲ ਰਿਹਾ ਅੰਦਰ। ਜਿਸ ਮਨੁੱਖ ਨੂੰ ਐਸਾ ਦਿਖਾਈ ਦੇਵੇ کم سے کم اپنے نیڑے آیا ہے. ایک بہت وڈی سچائی اور پہلے اوگن ہی دکھائی دین گئے, گن نہیں دکھائی دین گئے, اپنے نیڑے آندیاں اوپر اوپر اوگن ہی نے من دچ ستا دچ تے دچ گننا. ایسا اس نو پرتیت ہوئے گا اپنے نیڑے آیا ہے. اپنے نیڑے بنا دھارمک سادھنا تو بنا جپ تو منک اپنے نیڑے نہیں آ سکتا. اس واسطے میں بیان کردا ہوں نا, ایک منک اپنے متر دے جتنا نیڑے اپنے نیڑے نہیں ہے, پتنی دے جتنا نیڑے اپنے نیڑے نہیں ہے, اور ایک پتنی پتی دے جتنے نیڑے اپنے نیڑے نہیں. پتی دا سب کچھ اس نو پتا ہے, اپنا ککھ بھی نہیں پتا. پتنی دے سارے گن اوگن تو جانو ہے, اپنا ککھ بھی نہیں پتا. ایک منک ایک پتر دے جتنا نیڑے اپنے نیڑے نہیں ہے. بغور مطالعہ کرنا, دھرم دی سادھنا ہے اپنے نیڑے آنا. تے جد منک نیڑے آندا ہے تو سوائے برے تو ہور کچھ بھی نہیں دکھائی دیندا. کبیر جیسا مہان سنت کہہ اٹھے ہے, کبیر سب تے ہم برے, یہ سلوک ہے گرو گرنتھ صاحب دا. کبیر سب تے ہم برے, ہم تج بھلو سب کوئے, مینو چھوڑ کے سب بھلے نے, سب چنگے. تے جے اس نو سچ من لئیے بھائی کبیر سب تو برا ہے, تے دی بانی پڑھن دی لوڑ کی, یہ دا صدکار کرن دی کی لوڑ ہے؟ سب تو برا ہے آپ کہہ رہے. کبیر سب تے ہم برے, تے جے کہیے نہیں کہہ رہے ہے نہیں ایسا, تو پھر کبیر تے دوسرا الزام لگتا ہے جھوٹ بول رہے, جھوٹ بول رہے. امید گل پکڑ دے چاہیے ہوگی, پھر جھوٹ بول رہے. کبیر سب تے ہم برے, ایویں کپول کلپنا جھوٹ بیان نہیں کر رہے, غلط بیان نہیں. تے جی کہیے نہیں ٹھیک کہہ رہے ہیں برا ہے, تو پھر یہ متھا ٹیکن دی کی لوڑ, یہ بانی پڑھن دی کی لوڑ ہے, یہ ستکار کرن دی کی لوڑ ہے؟ سیانے ہو تسی ستسنگی ہو. کبیر سب تے ہم برے, چلو کبیر تیری یہ گل من لیندے ہاں, تے پھر برے نو سنت آکھن دی کی لوڑ ہے؟ برے نال کیوں جڑی ہے؟ تے جے سمجھیے نہیں کہہ رہے ہیں, تو کبیر تے غلط بیانی کرن دا دوش عائد ہوندا ہے, جھوٹ بولدا ہے, غلط بیانی کردا ہے. تو میں عرض کراں کبیر ٹھیک کہہ رہے ہیں, تو کبیر برا ہے نہیں ہے, اس دے اے ارتھ نہیں بنن گے. کبیر جیسے پرش جت سرم کھنڈ وچ پہنچ دین محنت دا کھنڈ, وہ دوجے نو ویخ دین اپروں اپروں, گہرا نہیں ویکد. اپروں اپروں تے ہر بندہ شریف ہے, اپروں اپروں تے ہر بندہ ستسنگی بیٹھے نے ستسنگ, اپروں تے ہر ایک منک شریف ہے. کبیر جیسا سنت دنیا نو اپروں اپروں دیکھتا ہے, سب صحیح دکھائی دیندا ہے, اپنے نو بڑا گہرا دیکھتا ہے, بہت گہرا دیکھتا ہے, کئی جنماں دے اوگن دکھائی دیندا ہے, کئی جنماں دیاں کمزوریاں دکھائی دیندا ہے. اپنے نیڑے آندا ہے, جو اپنے نیڑے آ گیا ہے سادھو ہے, جو اپنے نیڑے آیا ہے وہی پرماتما دے نیڑے جاندا ہے, جو اپنے تو دور ہے پرماتما تو بھی دور ہے. یہ بھی میں عرض کر دیں, بنیادی گلاں میں تھوڑے سامنے رکھ رہے ہیں, یعنی جو اس مارگ دی تھانوں لوڑ پی سکدی ہے. جو اپنے تو دور ہے پرماتما تو بھی دور ہے, جو اپنے نیڑے آیا ہے کچھ نہ کچھ تے رب دے نیڑے آیا ہے, اپنے نیڑے آیا ہے اوگنا دے نیڑے آیا ہے, تے جے اوگنا دے نیڑے آیا تو گنا دے نیڑے بھی چلا جائے. جو اپنے نیڑے نہیں آیا انہوں اپنے اوگن نہیں دکھائی دیندے, کتا ہی نہیں دوجیاں دے دکھائی دیندے, ਕਿਉਂਕਿ ਦੂਜਿਆਂ ਨੂੰ ਗਹਿਰਾ ਦੇਖਦਾ, ਆਪਣੇ ਨੂੰ ਤਾਂ ਉੱਪਰੋਂ ਉੱਪਰੋਂ ਦੇਖਦਾ, ਉੱਪਰੋਂ ਜਿਸ ਨੂੰ ਆਪਣੇ ਚ ਔਗਣ ਦਿਖਾਈ ਦੇਣ ਲੱਗ ਪਏ ਕੁਝ ਕਮਜ਼ੋਰੀਆਂ। ਬਾਬਾ ਫਰੀਦ ਕਹਿੰਦੇ ਨੇ ਮੁਝ ਔਗਣ ਸਹਿ ਨਾ ਹੀ ਦੋਸ, ਪੈਸੇ ਮਨ ਮੈਂ ਕੀਆ ਰੋਸ। 25-26 ਸਾਲ ਹੋ ਗਏ ਸਨ ਸਾਧਨਾ ਕਰਦਿਆਂ। ਫਰੀਦ ਨੂੰ ਪੁੱਛ ਲਿਆ ਉਹਨਾਂ ਦੇ ਮਿੱਤਰ ਸੁਲਤਾਨ ਨੇ, ਬਈ ਗੱਲ ਕੀ ਹੈ, ਤੂੰ ਅਜੇ ਵੀ ਸਮਾਧੀ ਲੀਨ ਨਹੀਂ ਹੋਇਆ। ਸਮਾਧੀ ਨੂੰ ਉਹ ਹਲੂਲ ਕਹਿੰਦੇ ਨੇ, ਬਈ ਅਜੇ ਵੀ ਹਲੂਲ ਦੇ ਵਿੱਚ ਤੂੰ ਨਹੀਂ ਗਿਆ, ਅਜੇ ਵੀ ਬਿਸਮਾਦ ਦਾ ਰੰਗ ਤੇਰੇ ਤੇ ਨਹੀਂ ਚੜਿਆ, 26 ਸਾਲ ਹੋ ਗਏ, ਕਿਧਰੇ ਤੇਰੇ ਤੇ ਖੁਦਾ ਨਾਰਾਜ਼ ਤੇ ਨਹੀਂ ਢੰਗ ਆਪਣਾ ਕਹਿਣ ਦਾ। ਕਹਿੰਦਾ ਨਹੀਂ, ਖੁਦਾ ਨਾਰਾਜ਼ ਨਹੀਂ ਹੈ, ਫਿਰ ਤੈਨੂੰ ਕਿਉਂ ਨਹੀਂ ਮਿਲਿਆ? ਤੈਸੇ ਮਨ ਮੈਂ ਕੀਆ ਰੋਸ, ਕਿਆ ਉਸ ਪਰਮਾਤਮਾ ਨੇ ਕੁਝ ਰੋਸ ਕੀਤਾ, ਤੇਰੇ ਤੇ ਨਾਰਾਜ਼ ਹੈ? ਕਹਿੰਦੇ ਨੇ ਨਹੀਂ, ਮੁਝ ਔਗੁਣ ਸਹਿ ਨਾ ਹੀ, ਮੇਰੇ ਚ ਹੀ ਕੋਈ ਕਮਜ਼ੋਰੀ, ਮੈਂ ਹੀ ਆਪਣੀ ਅੱਖਾਂ ਨਹੀਂ ਖੋਲਦਾ, ਸੂਰਜ ਤੇ ਉੱਗਿਆ ਹੋਇਆ, ਅੱਖਾਂ ਬੰਦ ਕਰ ਦੇਈਏ ਕੋਈ ਰੋਸ਼ਨੀ ਨਹੀਂ। ਸ਼ਰਮ ਖੰਡ ਮਿਹਨਤ ਦਾ ਖੰਡ ਹੈ, ਬੜੀ ਕਰੜੀ ਮਿਹਨਤ ਕਰਨੀ ਹੁੰਦੀ। ਅਭਿਆਸੀ ਕਹਿੰਦੇ ਨੇ 90% ਮਨੁੱਖ ਇੱਥੋਂ ਮੁੜ ਜਾਂਦੇ ਨੇ, ਬਈ ਇਹ ਨਹੀਂ ਆਉਣਾ, ਇਹ ਖਪਾਉਣਾ ਸਾਥੋਂ ਨਹੀਂ ਆਉਣਾ। ਜਪਣ ਲੱਗਿਆ ਪਰਮਾਤਮਾ ਦਾ ਨਾਮ ਦਿਖਾਈ ਦੇਣ ਆਪਣੇ ਔਗਣ, ਮੈਂ ਫਿਰ ਅਰਜ਼ ਕਰਾਂ, ਜਿਹਨੂੰ ਵੀ ਦਿਖਾਈ ਦੇਣ ਆਪਣੇ ਨੇੜੇ ਆਇਆ, ਜਿਹਨੂੰ ਆਪਣੇ ਵਿੱਚ ਗੁਣੇ ਗੁਣ ਦਿਖਾਈ ਦੇਣ, ਅਜੇ ਉੱਪਰ ਉੱਪਰ ਹੀ ਹੈ, ਕੁਛ ਵੀ ਨਹੀਂ ਹੈ। ਦੂਜਿਆਂ ਨੂੰ ਮਨੁੱਖ ਗਹਿਰਾ ਦੇਖਦਾ ਹੈ, ਦੂਜਿਆਂ ਦੀ ਤਾਂ 7 ਪੀੜ੍ਹੀਆਂ ਬੰਦਾ ਦੇਖਦਾ, ਇਹਦਾ ਪਿਓ ਇੰਝ ਹੁੰਦਾ ਸੀ ਜੀ, ਇਹਦਾ ਦਾਦਾ ਇੰਝ ਹੁੰਦਾ ਸੀ, ਇਸਦਾ ਪਰਦਾਦਾ ਇੰਝ ਹੁੰਦਾ ਸੀ। ਇਲੈਕਸ਼ਨ ਦੇ ਦਿਨਾਂ 'ਚ ਮੈਂ ਦੇਖਦਾ ਲੋਕ ਕਬਰਾਂ ਦੇ 'ਚ ਮੁਰਦੇ ਕੱਢਦੇ ਨੇ, 7 ਪੀੜ੍ਹੀਆਂ ਨੂੰ ਗਾਲਾਂ ਕਢਵਾਉਣੀਆਂ, ਉਹਨਾਂ 'ਤੇ ਇਲੈਕਸ਼ਨ ਲੜੇ ਕੋਈ? ਇਤਨਾ ਦੂਜਿਆਂ ਦੇ ਗਹਿਰੇ ਜਾਂਦੇ ਨੇ, ਆਪਣੇ ਨੂੰ ਉੱਪਰ ਉੱਪਰ ਵੇਖਦੇ ਨੇ। ਸ਼ਰਮਖੰਡੀ ਮਨੁੱਖ ਜਦ ਆਪਣੇ ਨੇੜੇ ਆਉਂਦਾ ਹੈ ਤਾਂ ਕਮਜ਼ੋਰੀਆਂ ਦਿਖਾਈ ਦੇਂਦੀਆਂ ਨੇ, ਫਿਰ ਉਹ ਗੜਦਾ ਹੈ, ਆਪਣੇ ਆਪ ਨੂੰ ਗੜਦਾ ਹੈ। ਤਿੱਥੇ ਗੜੀਏ ਸੁਰਤ ਮਤ ਮਨ ਬੁੱਧ, ਬੁਰੇ ਤੋਂ ਬੁਰੇ ਮਨੁੱਖ ਨੂੰ ਵੀ ਬੁਰਾਈ ਦਿਖਾਈ ਨਹੀਂ ਦਿੰਦੀ, ਇਹ ਵੀ ਮੈਂ ਕਹਿੰਦਾ। ਕਈ ਦਫ਼ਾ ਬੁਰੇ ਤੋਂ ਬੁਰਾ ਮਨੁੱਖ ਜੋ ਆਪਣੇ ਤੋਂ ਦੂਰ ਹੈ, ਬੁਰਾ ਕਰਕੇ ਬੜਾ ਖੁਸ਼ ਹੋਵੇਗਾ, ਜੇਬ ਕਤਰੇ ਬੜੇ ਖੁਸ਼ ਹੋ ਜਾਂਦੇ ਨੇ ਜਦ ਕਿਸੇ ਦੀ ਜੇਬ ਕੱਟ ਕੇ ਲਿਆਂਦੇ ਨੇ, ਲੱਡੂ ਵੰਡਦੇ ਨੇ, ਅੱਜ ਕਾਮਯਾਬ ਹੋ ਗਏ, ਗੱਲ ਬਣ ਗਈ। ਡਾਕਾ ਡਾਲਣ ਦੇ ਜਦ ਡਾਕੂ ਸਫਲ ਹੋ ਜਾਂਦਾ, ਕੋਈ ਪਛਤਾਪ ਕਰਦਾ, ਨੱਚਦੇ ਨੇ ਟੱਪਦੇ ਨੇ, ਅੱਜ ਗੱਲ ਬਣ ਗਈ, ਖੇਡ ਬਣ ਗਈ। ਆਪਣੇ ਤੋਂ ਦੂਰ ਨੇ, ਬਹੁਤ ਦੂਰ ਨੇ। ਧਰਮ ਦੀ ਸਾਧਨਾ ਜਪ ਤਪ ਦੁਆਰਾ ਜਦ ਮਨੁੱਖ ਆਪਣੇ ਨੇੜੇ ਆਉਂਦਾ, ਆਪਣੀ ਅਸਲੀਅਤ ਦਾ ਪਤਾ ਚੱਲਦਾ, ਖੇਡ ਤੇ ਕੁਛ ਹੋਰ ਹੈ, ਔਖ ਹੈ। ਪਰ ਜੇ ਜਪ ਜਾਰੀ ਰਹਿ, ਔਗੁਣ ਤੇ ਮਿਟਦੇ ਜਾ ਰਹੇ ਨੇ, ਗਲਤ ਵਿਚਾਰ ਮਿਟਦੇ ਜਾ ਰਹੇ ਨੇ, ਗਲਤ ਸੋਚਣੀ ਵੀ ਮਿਟ, ਨਾ ਸੋਚ। ਮੈਂ ਅਰਜ਼ ਕਰਾਂ, ਬੁਰਾ ਸੋਚਣਾ ਮਾਨਸਿਕ ਕਰਮ ਹੈ ਅਤੇ ਬੁਰਾ ਕਰਨਾ ਸਰੀਰਕ ਕਰਮ ਹੈ। ਪਰਮਾਤਮਾ ਮਾਨਸਿਕ ਕਰਮ ਦਾ ਹੀ ਫਲ ਦਿੰਦਾ ਹੈ, ਸਮਾਜ ਅਤੇ ਕਾਨੂੰਨ ਸਰੀਰਕ ਕਰਮ ਦਾ ਫਲ ਦਿੰਦਾ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਸਮਾਜ ਅਤੇ ਕਾਨੂੰਨ ਦੇਖਦਾ ਮੈਂ ਕੀਤਾ ਕੀ ਹੈ, ਪਰਮਾਤਮਾ ਦੇਖਦਾ ਮੈਂ ਸੋਚਿਆ ਕੀ ਹੈ। ਉਹ ਕ੍ਰਿਤ ਨਹੀਂ ਦੇਖਦਾ, ਨੀਅਤ ਦੇਖਦਾ। ਉਹ ਸਰੀਰਕ ਕਰਨੀ ਨਹੀਂ ਦੇਖਦਾ, ਸੋਚਣੀ ਦੇਖਦਾ। ਅਗਰ ਸੋਚਣੀ ਬੁਰੀ ਹੈ ਤਾਂ ਮਾਨਸਿਕ ਕਰਮ ਤੇ ਹੋ ਗਿਆ, ਬੁਰਾ ਤੇ ਹੋ ਗਿਆ, ਮਨ ਮਹਿਲਾ ਹੋ ਗਿਆ। ਸਵੇਰੇ ਗਿਆਨੀ ਸਾਹਿਬ ਸਿੰਘ ਜੀ ਕਹਿ ਰਹੇ ਸਨ, ਮਨ ਮਹਿਲੇ ਸਭ ਕਿਛ ਮਹਿਲਾ, ਤਨ ਦੋਤੇ ਮਨ ਹੱਚਾ ਨਵ। ਮਨ ਮਹਿਲਾ, ਇਸ ਬੰਦੇ ਦੀ ਸੇਵਾ ਵੀ ਮਹਿਲੀ, ਮਨ ਮਹਿਲਾ, ਇਸ ਬੰਦੇ ਦਾ ਦਾਨ ਪੁੰਨ ਵੀ ਮਹਿਲਾ, ਮਨ ਜੋ ਮਹਿਲਾ। ਬੁਰਾ ਸੋਚਦਾ ਪਿਆ ਤੇ ਉਂਝ ਸੇਵਾ ਕਰਦਾ ਪਿਆ, ਬੁਰੇ ਵਿਚਾਰ ਪਏ ਚੱਲਦੇ ਨੇ ਉਂਝ ਪੁੰਨਦਾਨ ਪਿਆ ਕਰਦਾ। ਮਨ ਮੈਲੇ ਸਭ ਕੁਛ ਮੈਲਾ, ਇਹਦਾ ਤੀਰਥਾਂ ਤੇ ਜਾਣਾ ਵੀ ਮੈਲਾ, ਬੁਰਾ ਸੋਚਦਾ ਪਿਆ ਗਿਆ ਤੀਰਥਾਂ ਤੇ, ਇਹਦਾ ਸਤਸੰਗ ਕੀਤਾ ਹੋਇਆ ਵੀ ਕੁਸੰਗਤ ਹੈ, ਕਿਉਂਕਿ ਬੈਠਾ ਸਤਸੰਗ ਦੇ ਚ ਸੋਚਦਾ ਬੁਰਾ। ਤਨ ਸਤਸੰਗ ਕਰ ਰਿਹਾ, ਮਨ ਦੇ ਤਲ ਤੇ ਕੁਸੰਗਤ ਚੱਲ ਰਹੀ ਹੈ। ਇੱਕੋ ਹੀ ਸਮੇਂ ਇਹ ਦੋ ਵਿਪਰੀਤ ਦਿਸ਼ਾਵਾਂ ਮਨੁੱਖ ਦੀਆਂ ਬਣੀਆਂ ਰਹਿੰਦੀਆਂ। ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਇੱਥੇ ਮਨੁੱਖ ਘੜਦਾ ਆਪਣੇ ਵਿਚਾਰਾਂ ਨੂੰ, ਆਪਣੀ ਸੋਚਣੀ ਨੂੰ, ਆਪਣੀਆਂ ਯਾਦਾਂ ਨੂੰ। ਜੈਸੇ ਇਹ ਘੜਾ ਜਾਂਦਾ ਹੈ, ਮਨ ਘੜੇ ਹੋਏ ਮਨ ਨੂੰ ਇੱਕ ਬੋਧ ਆਉਂਦਾ ਹੈ ਕਿ ਮੈਂ ਪਰਮਾਤਮਾ ਤੋਂ ਵਿਛੜਿਆ ਹੋਇਆ। ਇਸ ਦੇ ਅੰਦਰ ਬਿਰਹਾ ਜਾਗਦਾ ਹੈ ਔਰ ਬਿਰਹਾ ਇਸ ਨੂੰ ਤੜਪਾ ਕੇ ਰੱਖ ਦਿੰਦਾ ਹੈ, ਔਰ ਤੜਪ ਕੇ ਮਨੁੱਖ ਰੋ ਉੱਠਦਾ ਹੈ। ਕੋਈ ਵੀ ਪੀੜਾ ਜਦ ਮਨੁੱਖ ਨੂੰ ਤੜਪਾ ਦੇਵੇ ਰੁਲਾ ਦਿੰਦੀ ਹੈ। ਰੋਇਆ ਤੇ ਅੱਜ ਤੱਕ ਮਨੁੱਖ ਬਹੁਤ ਹੈ। ਮੈਂ ਅਕਸਰ ਅਰਜ਼ ਕਰਦਾ, ਸੁਕਰਾਤ ਕਹਿੰਦੇ ਨੇ ਸੱਤਾਂ ਸਮੁੰਦਰਾਂ ਵਿੱਚ ਇਤਨਾ ਪਾਣੀ ਨਹੀਂ ਹੈ ਜਿਤਨਾ ਪਾਣੀ ਮਨੁੱਖ ਦੀ ਅੱਖਾਂ 'ਚੋਂ ਨਿਕਲ ਚੁੱਕਿਆ ਹੈ। ਅੱਜ ਤੱਕ ਸੱਤਾਂ ਸਮੁੰਦਰਾਂ 'ਚ ਵੀ ਇਤਨਾ ਪਾਣੀ ਨਹੀਂ ਹੈ। ਇਤਨਾ ਪਾਣੀ ਮਨੁੱਖ ਆਪਣੀ ਅੱਖਾਂ ਦੇ ਰਾਹੀਂ ਡੋਲ ਚੁੱਕਿਆ ਹੈ ਅੱਜ ਤੱਕ। ਰੋਇਆ ਤੇ ਬਹੁਤ ਹੈ ਮਨੁੱਖ, ਸੰਸਾਰ ਨੇ ਤੜਪਾਇਆ, ਸੰਸਾਰ ਦਾ ਰੋਣਾ ਬਹੁਤ ਹੋਇਆ। ਇਸ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤਾ। ਅਕਸਰ ਮੈਂ ਸਤਸੰਗੀਆਂ ਦੇ ਸਾਹਮਣੇ ਦੋ ਪੰਕਤੀਆਂ ਰੱਖਦਾ, ਮੈਂ ਰੋਵੰਦੀ ਵਡਹੰਸ ਮੱਲਾ, ਪਹਿਲਾ ਗੁਰੂ ਨਾਨਕ ਦੇਵ ਜੀ ਦੀ ਪੰਕਤੀ। ਮੈਂ ਰੋਵੰਦੀ ਸਭ ਜਗ ਰੋਨਾ, ਰੋਨੜੇ ਵਣੋ ਪੰਖੇਰੋ, ਇੱਕ ਨਾ ਰੋਣਾ ਮੇਰੇ ਤਨ ਕਾ ਬਿਰਹਾ, ਜਿਨਹੋਂ ਪਿਰੋਂ ਵਿਛੋੜੀ। ਮੈਂ ਰੋਈ ਰਿਜ਼ਕ ਦੀ ਖਾਤਰ, ਸਾਰਾ ਜਗਤ ਰੋਂਦਾ, ਪਸ਼ੂ ਪਕਸ਼ੀ ਤੱਕ ਰੋਂਦਾ। ਮੈਂ ਰੋਈ ਪਰਿਵਾਰ ਦੇ ਵਿਛੋੜੇ, ਸਾਰਾ ਜਗਤ ਰੋਂਦਾ, ਪਸ਼ੂ ਪਕਸ਼ੀ ਤੱਕ ਰੋ ਉੱਠਦੇ ਨੇ। ਮੈਂ ਰੋਈ ਰਿਜ਼ਕ ਦੇ ਵਿਛੋੜੇ, ਸਾਰਾ ਜਗਤ ਰੋਂਦਾ, ਪਸ਼ੂ ਪਕਸ਼ੀ ਤੱਕ ਰੋਟਦੇ ਨੇ, ਦਾਣਾ ਦੁਣਕਾ ਨਾ ਮਿਲੇ, ਤੜਪ ਉੱਠਦੇ ਨੇ। ਮੈਂ ਅਰਜ਼ ਕਰਾਂ, ਰੋਇਆ ਤੇ ਮਨੁੱਖ ਬਹੁਤ ਹੈ। ਮਹਾਰਾਜ ਕਹਿੰਦੇ ਨੇ ਮੈਂ ਰੋਵੰਦੀ ਸਭ ਜਗ ਰੋਨਾ, ਕੋਈ ਦਰਦ ਕੋਈ ਵਿਛੋੜਾ ਤੜਪਾ ਕੇ ਰੁਲਾ ਦਿੰਦਾ, ਚਾਹੇ ਰਿਜ਼ਕ ਦਾ ਵਿਛੋੜਾ, ਚਾਹੇ ਮਿੱਤਰ ਦਾ ਵਿਛੋੜਾ, ਪਰਿਵਾਰ ਦਾ ਵਿਛੋੜਾ, ਵਿਛੋੜਾ ਤੜਪਾ ਕੇ ਰੁਲਾ ਦਿੰਦਾ। ਪਰ ਦੂਜੀ ਪੰਕਤੀ ਚ ਕਮਾਲ ਕਰਦੇ ਨੇ ਗੁਰੂ ਨਾਨਕ, ਮੈਂ ਰੋਵੰਦੀ ਸਭ ਜਗ ਰੋਨਾ, ਰੋਨੜੇ ਵਣੋ ਪੰਖੇਰੂ, ਇੱਕ ਨਾ ਰੋਨਾ ਮੇਰੇ ਤਨ ਕਾ ਬਿਰਹਾ, ਜਿਨਹੋ ਪਿਰੋਂ ਵਿਛੋੜੀ। ਇਹ ਪਰਮਾਤਮਾ ਵਿਛੋੜਾ ਤੇ ਤੇਰਾ ਵੀ ਹੈ, ਨਾ ਤੇਰੇ ਵਿਛੋੜੇ ਨੇ ਤੜਪਾਇਆ ਨਾ ਰੁਲਾਇਆ। ਮਿਲਦੇ ਨੇ ਸਾਰੀ ਦੁਨੀਆਂ ਚ ਮੈਨੂੰ ਰੋਣਾ ਰੋਂਦੇ ਨੇ, ਕਾਰੋਬਾਰ ਦਾ ਰੋਣਾ ਹੁੰਦਾ, ਕਿਧਰੇ ਪੁੱਤਰਾਂ ਦਾ ਰੋਣਾ, ਮਿੱਤਰਾਂ ਦਾ ਰੋਣਾ, ਪਰਿਵਾਰ ਦਾ ਰੋਣਾ। ਕਦੀ ਕਦਾਈ ਘੁੰਮਦਿਆਂ ਹੋਇਆਂ ਕੋਈ ਕਰੋੜਾਂ 'ਚ ਇੱਕ ਅੱਧ ਮਨੁੱਖ ਮਿਲਦਾ ਜਿਹਦੇ ਕੋਲ ਰੱਬ ਦਾ ਰੋਣਾ ਹੁੰਦਾ, ਜਿਹਦੇ ਕੋਲ ਪਰਮਾਤਮਾ ਦਾ ਰੋਣਾ ਹੁੰਦਾ। ਦੋ ਸ਼ਬਦ ਹੋਰ ਸੁਣ ਲੈਣਾ, ਕਿਸੇ ਤੀਰਥ ਦੇ ਜਲ ਦੇ ਨਾਲ ਗੁਨਾਹ ਨਹੀਂ ਧੁੱਲਦੇ। ਪਰਮਾਤਮਾ ਦੇ ਵਿਛੋੜੇ ਵਿੱਚ ਤੜਪਿਆ ਹੋਇਆ ਹਿਰਦਾ, ਉਹਦੇ ਵਿੱਚ ਨਿਕਲੇ ਹੋਏ ਦੋ ਹੰਝੂ ਜਨਮਾਂ ਜਨਮਾਂਤਰਾਂ ਦੇ ਗੁਨਾਹਾਂ ਨੂੰ ਧੋ ਦਿੰਦੇ, ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਧੋ ਦਿੰਦੇ। ਇਹਨੂੰ ਨੰਦ ਲਾਲ ਨੇ ਬੜੇ ਆਲਮਾਨਾ ਢੰਗ ਨਾਲ ਬਿਆਨ ਕੀਤਾ, ਦੋ ਚਸ਼ਮ ਮੰਨ ਕੇ ਦਰਿਆਏ, ਅਜ਼ੀਮ ਉਲ ਸ਼ਾਨ ਐ ਗੋਇਆ, ਜ਼ਹਿਰ ਅਸ਼ਕਮ ਬਵਦ ਸ਼ਾਦਾ ਵੀ ਏ, ਸਰ ਬਾਗ ਬਾਗ ਈ ਜਾ। ਅਗਾਂਹ ਚੱਲ ਕੇ ਕਹਿੰਦਾ, ਸ਼ਾਖੇ ਉਮੀਦ ਆਸ਼ਿਕ, ਹਰ ਵਿਸ ਸਮਰ ਨਗੀਰਦ, ਅਜ ਆਵੇ ਅਸ਼ਕੇ ਮੈਜਗਾ, ਤਾ ਸਬਜ਼ ਤਰ ਨ ਵਾਸ। ਇਹ ਪ੍ਰੇਮੀ ਤੂੰ ਉਮੀਦ ਦਾ ਬੂਟਾ ਲਾਇਆ, ਇਹਨੂੰ ਮਿਲਾਪ ਦਾ ਫਲ ਨਹੀਂ ਲੱਗੇਗਾ ਨੰਦ ਲਾਲ। ਕਿਉਂ? ਜਦ ਮੈਂ ਆਸਾ ਕਰਕੇ ਪਾਠ ਕਰ ਰਿਹਾ ਰੱਬ ਮਿਲੇ, ਜਦ ਮੈਂ ਆਸਾ ਕਰਕੇ ਕਥਾ ਕੀਰਤਨ ਸੁਣ ਰਿਹਾ ਪ੍ਰਭੂ ਮਿਲੇ, ਜਦ ਮੈਂ ਉਮੀਦ ਕਰਕੇ ਤੀਰਥਾਂ 'ਤੇ ਜਾ ਰਿਹਾ ਮੰਦਰ ਮਸਜਿਦ ਗੁਰਦੁਆਰੇ ਜਾ ਰਿਹਾ ਪ੍ਰਭੂ ਮਿਲੇ, ਕਿਉਂ ਨਹੀਂ ਮਿਲੇਗਾ? ਸ਼ਾਖੇ ਉਮੀਦ ਆਸ਼ਿਕ ਆਸ਼ਿਕ ਪ੍ਰੇਮੀ, ਤੂੰ ਉਮੀਦ ਦੀ ਸ਼ਾਖ ਲਾਈਏ, ਉਮੀਦ ਦਾ ਬੂਟਾ ਲਾਇਆ, ਬੂਟੇ ਨੂੰ ਪਰਸ਼ੀਨ ਵਿੱਚ ਸ਼ਾਖ ਕਹਿੰਦੇ ਨੇ। ਸ਼ਾਖੇ ਉਮੀਦ ਆਸ਼ਿਕ ਹਰਗਿਜ਼ ਸਮਰ ਨਾ ਗੀਰਤ, ਸਮਰ ਫਲ ਨੂੰ ਕਹਿੰਦੇ ਨੇ, ਇਹ ਫਲੀ ਬੂਤ ਨਹੀਂ ਹੋਵੇਗੀ, ਫਲ ਨਹੀਂ ਲੱਗਣਗੇ। ਕਿਉਂ? ਨੰਦ ਲਾਲ ਕਹਿੰਦੇ ਨੇ ਤੂੰ ਉਮੀਦ ਦੇ ਬੂਟੇ ਨੂੰ ਸਿੰਚਿਆ ਤਾਂ ਹੈ ਹੀ ਨਹੀਂ, ਪਾਣੀ ਤਾਂ ਨਹੀਂ ਪਾਇਆ, ਬਿਨਾਂ ਸਿੰਚਿਆਂ ਇਹ ਬੂਟਾ ਫਲੀ ਬੂਤ ਨਹੀਂ ਆਉਂਦਾ। ਅਤੇ ਆਸਾ ਦੇ ਬੂਟੇ ਨੂੰ, ਉਮੀਦ ਦੇ ਬੂਟੇ ਨੂੰ ਕਿਹਦੇ ਨਾਲ ਸਿੰਚੀਏ? ਅਜ ਆਵੇ ਅਸ਼ਕੇ ਮੈਜਗਾਂ ਤਾਂ ਸਬਰ ਸਰ ਨਾ ਬਾਸ਼ਦ। ਮੈਜਗਾਂ ਇਹਨਾਂ ਦੋ ਪੁਤਲੀਆਂ ਨੂੰ ਕਹਿੰਦੇ ਨੇ, ਇਹਨਾਂ ਦੋ ਪੁਤਲੀਆਂ ਦਾ ਪਾਣੀ ਤੇ ਤੂੰ ਉਮੀਦ ਦੇ ਬੂਟੇ 'ਚ ਪਾਇਆ ਹੀ ਨਹੀਂ, ਇਹ ਫਲ ਨਹੀਂ ਲੱਗਣ ਲੱਗੇ। ਰੋਇਆ ਹੋਵੇਂਗਾ ਤੂੰ ਪਰਿਵਾਰ ਦੇ ਵਿਛੋੜੇ 'ਚ, ਨਿਰੰਕਾਰ ਦੇ ਵਿਛੋੜੇ ਨੇ ਤੈਨੂੰ ਨਹੀਂ ਰੁਲਾਇਆ। ਰੋਇਆ ਹੋਵੇਂਗਾ ਤੂੰ ਪਦਾਰਥਾਂ ਦੇ ਵਿਛੋੜੇ 'ਚ, ਨੁਕਸਾਨ ਹੋ ਗਿਆ, ਰੋਂਦੇ ਮਿਲਦੇ। ਜ਼ਿੰਦਗੀ ਇਤਨੀ ਲੰਘ ਗਈ ਤੇ ਪਰਮਾਤਮਾ ਅਜੇ ਤੱਕ ਨਹੀਂ ਮਿਲਿਆ, ਇਤਨੇ ਸਵਾਸਾਂ ਦਾ ਨੁਕਸਾਨ ਹੋ ਗਿਆ, ਤੂੰ ਰੋਇਆ ਹੀ ਨਹੀਂ ਕਦੇ। ਸ਼ਾਖੇ ਉਮੀਦ ਆਸ਼ਿਕ ਹਰਗਿਜ਼ ਸੰਵਰ ਨਾ ਗੀਰਤ। ਸਤਿਗੁਰੂ ਕਹਿੰਦੇ ਨੇ ਇੱਕ ਨਾ ਰੋਣਾ ਮੇਰੇ ਤਨ ਕਾ ਬਿਰਹਾ, ਜਿਨਹੋ ਪਿਰੋਂ ਵਿਛੋੜੀ ਹੈ ਪ੍ਰਭੂ, ਵਿਛੋੜਾ ਤੇ ਤੇਰਾ ਵੀ ਹੈ, ਇਸਨੇ ਤੜਪਾਇਆ ਨਹੀਂ ਰੁਲਾਇਆ ਹੀ ਨਹੀਂ। ਲੋਕਾਂ ਕੋਲ ਦੁੱਖ ਹੋਵੇਗਾ, ਤੜਪਣਾ ਹੋਵੇਗਾ, ਪਰਿਵਾਰ ਕਾਰੋਬਾਰੀ ਇਹੀ ਰੋਣੇ ਹੁੰਦੇ ਨੇ, ਉਰ ਕੀ ਲੋਕਾਂ ਕੋਲ ਕਿਧਰੇ ਕਿਦਾਂ ਕਦੀ ਕਦਾਈ ਕੋਈ ਇੱਕ ਅੱਧ ਮਨੁੱਖ ਜਿਹਦੇ ਕੋਲ ਰੱਬੀ ਰੋਣਾ ਹੋਵੇ। ਰੱਬੀ ਰੋਣਾ ਮਨੁੱਖ ਦੇ ਮਨ ਨੂੰ ਹਲਕਾ ਕਰ ਦਿੰਦਾ ਹੈ, ਗੁਨਾਹਾਂ ਨੂੰ ਧੋ ਦਿੰਦਾ ਹੈ। ਐਸਾ ਮਨੁੱਖ ਫਿਰ ਪਹੁੰਚ ਜਾਂਦਾ ਹੈ ਕਰਮਖੰਡ ਵਿੱਚ, ਬਖਸ਼ਿਸ਼ ਦਾ ਪਾਤਰ ਹੋ ਜਾਂਦਾ ਹੈ, ਕਿਉਂਕਿ ਉਹਦਾ ਰੋਣਾ ਪਰਮਾਤਮਾ ਦੀ ਖਾਤਰ ਹੈ, ਪਦਾਰਥਾਂ ਦੀ ਖਾਤਰ ਨਹੀਂ। ਪਦਾਰਥਾਂ ਦੀ ਖਾਤਰ ਤੇ ਬਹੁਤ ਰੋ ਚੁੱਕੇ, ਜਨਮ ਤੋਂ ਮਨੁੱਖ ਰੋਂਦਾ ਹੈ ਦੁੱਧ ਦੀ ਖਾਤਰ, ਦੁੱਧ ਪਦਾਰਥ ਹੈ, ਰਿਜ਼ਕ ਹੈ, ਬੱਚਾ ਰੋਂਦਾ ਹੈ। ਫਿਰ ਸਾਰੀ ਜ਼ਿੰਦਗੀ ਪਦਾਰਥਾਂ ਦੇ ਹੀ ਰੋਣੇ ਨੇ, ਰਿਜ਼ਕ ਦੇ ਹੀ ਰੋਣੇ ਨੇ, ਹੋਰ ਕੀ ਹੈ? ਫਿਰ ਪਰਿਵਾਰ ਦੇ ਰੋਣੇ ਨੇ, ਲੋਕ ਇਹਨਾਂ ਹੀ ਰੋਣਿਆਂ ਨੂੰ ਰੋਂਦੇ ਨੇ। ਸੰਸਾਰ ਦਾ ਭਰਮਣ ਕਰਦੇ ਹੋਏ ਲੋਕ ਜਦ ਕੋਈ ਸਮੱਸਿਆ ਰੱਖਦੇ ਨੇ, ਮੇਰੇ ਮੂੰਹ ਨਿਕਲ ਜਾਂਦਾ ਸੰਸਾਰੀ ਰੋਣਾ। ਕਈ ਕਹਿ ਦਿੰਦੇ ਨੇ, ਗਿਆਨੀ ਜੀ ਤੁਹਾਡਾ ਮਨ ਬੜਾ ਕਠੋਰ ਹੈ, ਅਸੀਂ ਇੰਨਾ ਦੁੱਖ ਤੁਹਾਨੂੰ ਬਿਆਨ ਪਏ ਕਰਦੇ ਹਾਂ। ਮੈਂ ਕਿ ਤੁਹਾਡਾ ਦੁੱਖ, ਮੈਂ ਵੀ ਦੁਖੀ ਹਾਂ, ਤੁਸੀਂ ਵੀ ਦੁਖੀ ਹੋ, ਅਤੇ ਆਪਣਾ ਦੁੱਖ ਉਹਨੂੰ ਸੁਣਾਓ ਜਿੱਥੇ ਦੁੱਖ ਹੈ ਹੀ ਨਹੀਂ। ਦੁੱਖ ਤਿਸੇ ਪੇ ਆਖੀਏ, ਸੁੱਖ ਜਿਸੇ ਹੀ ਪਾਸ। ਇੱਕ ਦੂਜੇ ਨੂੰ ਦੁੱਖ ਸੁਣਾਉਣ ਨਾਲ ਦੁੱਖ ਘਟਦੇ ਨੇ, ਇਸ ਚੱਕਰ 'ਚ ਨਾ ਪੈਣਾ। ਕੋਈ ਕਿਸੇ ਦੇ ਦੁੱਖ ਨਹੀਂ ਲੈਂਦਾ, ਇਸ ਚੱਕਰ 'ਚ ਨਾ ਪੈਣਾ, ਔਰ ਕੋਈ ਕਿਸੇ ਦੇ ਦੁੱਖ ਲੈ ਵੀ ਨਹੀਂ ਸਕਦਾ। ਮਨੁੱਖ ਆਸਾ ਰੱਖਦਾ ਹੈ, ਉਹ ਮੋਤੇ ਸੁੱਖ ਚਾਹਤ ਹੈ, ਹਮ ਉਹਤੇ ਸੁੱਖ ਚਾਹਤ ਹੈ। ਤੁਲਸੀ ਕਹਿੰਦੇ ਨੇ, ਮੈਂ ਉਸ ਤੋਂ ਸੁੱਖ ਚਾਹੁੰਦਾ, ਉਹ ਮੇਥੋਂ ਸੁੱਖ ਚਾਹੁੰਦਾ, ਉਹ ਮੋਤੇ ਸੁੱਖ ਚਾਹਤ ਹੈ, ਹਮ ਉਹਤੇ ਸੁੱਖ ਚਾਹਤ ਹੈ। ਦੁੱਖ ਕੋਈ ਕਿਸੇ ਕੋਲ ਨਹੀਂ ਲੈਂਦਾ, ਦੁੱਖ ਦਾ ਸਾਥੀ ਵੀ ਕੋਈ ਨਹੀਂ ਬਣਦਾ। ਸਿਆ ਬਖਤੀ ਮੈਂ ਕਬ ਕੋਈ ਕਿਸੀ ਕਾ ਸਾਥ ਦੇਤਾ ਹੈ, ਕਿ ਤਾਰੀ ਕੀ ਮੈਂ ਸਾਇਆ ਵੀ ਜੁਦਾ ਇਨਸਾਨ ਸੇ ਰਹੇ। ਅੰਧੇਰੇ ਤੇ ਆਪਣਾ ਸਾਇਆ ਵੀ ਸਾਥ ਛੱਡ ਦਿੰਦੇ। ਸਿਆਣੇ ਮਨੁੱਖ ਆਪਣਾ ਦੁੱਖ ਪਰਮਾਤਮਾ ਦੇ ਅੱਗੋਂ ਰੋਂਦੇ, ਕਿਉਂਕਿ ਉਹਦੇ ਕੋਲ ਦੁੱਖ ਨਹੀਂ ਹੈ, ਸਿਰਫ ਉਹੀ ਦੁੱਖ ਲੈ ਸਕਦਾ ਹੈ ਸੰਸਾਰ ਦੇ ਵਿੱਚ ਪਰਮਾਤਮਾ, ਬਾਕੀ ਕੋਈ ਦੁੱਖ ਨਹੀਂ ਲੈ ਸਕਦੇ। ਜਿਹੜੇ ਲੈ ਹੀ ਨਹੀਂ ਸਕਦੇ, ਲੋਕੀ ਉਹਨਾਂ ਦੇ ਅੱਗੋਂ ਰੋਂਦੇ ਨੇ, ਆਪਣਾ ਦੁੱਖ ਸੁਣਾਉਂਦੇ ਨੇ। और वो कई दफा ऐसा होंदा है, इसने एक दुख सुनाया होंदा है, वो अपने दस दुख सुना के भार और वधा देंदे ने। पहले ही भार होंदा है, बगौर मुताला करना। इस वास्ते सियाणे मनुख अपना दुख कतई किसी दे अगों नहीं रखदे। इहदे उत्ते उस्ताद जौक ने एक बड़ा कीमती बोल आख्या, मेरे चेहरे से गम आशकारा नहीं है, पर ये न समझ कि ये गम का मारा नहीं है। डूबने को तो डूबे हम भी, लेकिन पहले साहिल को हमने पुकारा नहीं है। डूबया मैं भी हां, वो थे मैं भी खा देने, पर मैं इस तरह चीखया चिलाया नहीं, मैं जी डूब गया जी, मैं मर गया जी, मैं डूब गया जी, मैं मर गया जी, ऐसा रोया चिलाया नहीं, क्योंकि सारे ही डूबदे पे ने, सारे ही रो रहे हैं। रोंद अगों की रोना रखना। तो मुख्तसर मैं अर्ज करा, ऐसा मनुख कर्म खंड पहुंच जाता है, बख्शिश दे खंड। कर्म खंड की बाणी जोरे बणतर बड़ी जोर वाली है, उदे बोलां च सत्या आ जाती है, उदे हत्थां च बरकत आ जाती है, उदे कदमां विच क्रांति आ जाती है। चलो मैं दो बोल गुरु अर्जन देव जी दे थोड़े सामने रखा। साहिब कहिंदे, मेरे हाथ पदम पुने चंद मल्ला पंजवा, मेरे हाथ पदम आंगन सुख वासना, मेरे हाथ विच पदम बन गए। पदम दी रेखा, पदम कमल नू कहिंदे ने, कमल दे बहुत सारे नाम ने, कमल नू सौरभ कहिंदे ने, कमल नू कंज कहिंदे ने, कमल नू बारज कहिंदे ने, कमल नू पदम कहिंदे ने, कमल नू सारंग भी कहिंदे ने। मैं 17-18 नाम शब्द कोश दे पढ़े ने इस एक फुल दे। ये धर्म दा प्रतीक है। कहिंदे ने हाथ दे च मेरे पदम बन गए। इतिहास विच ऐसा नहीं लिखिया कि गुरु अर्जन देव जी दे देने हाथ विच पदम सी, ऐसा नहीं लिखिया। ये भिरगु पंडित भिरगु ऋषि जो बहुत हजारां साल पहले बहुत वड्डा एक साइंटिस्ट होया, जिन्हें ग्रह नक्षत्रां दा अध्ययन किया, ऋषि सी, आत्म साधना भी की थी, उसने एक ख्याल दिता है जो परम पुरख है, पहुंचया होया पुरख है, उदे पैरां दे या हाथां दे पदम होवेगा। कुछ इतिहास दे सच्चाई भी मिलती है। श्री कृष्ण जी दे चरणां च पदम सी, भाई गुरदास भी लिखते ने, चरण कमल विच पदम है, झिल मिल जमके वांगू तारे, जाय सुता प्रभास विच गोडे उपर पैर पसारे। प्रभास अगर गुजरात समुद्र दे तट, सोमनाथ मंदिर दे नेड़े, श्री कृष्ण उस तीरथ ते तट ते पैर देते पैर रखे, गोडे ते पैर पसार के जंगल विच दरखत दे थले लेट गए, सामने समुद्र है। जाय सुता प्रभास विच गोडे उपर पैर पसारे, पर चरण कमल विच पदम है, चिल मिल जमके वांगू तारे। चरणा च पदम है, चमकदा है। बद्धक आया भालदा मिर्गे जान बाण ले, शिकारी आया उन्हें पदम वेख्या ते इंज लगे, हलके जिया देरे हिरन दी अख है। उन्हें खिच के तीर मारिया, इसे तीर दे नाल ही श्री कृष्ण जी का शरीर शांत होया। चरणा च पदम सी। कहिंदे ने धन गुरु नानक देव जी महाराज दे चरणा च पदम सी, कवि संतोख सिंह जी लिखते। धन गुरु अमरदास जी महाराज हरिद्वार गंगा दे तट ते धुप दे च बैठे ने, रेत ते इशनान करन तो बाद। विद्वान ब्राह्मण लंघिया जा रहा सी, उहदी निगाह चरणा ते पै गई, उन्हें डंडौत की। धन गुरु अमरदास जी कहन लगे, तू ब्राह्मण है, सारे तेरी पूजा कर दे, तू मैनू डंडौत क्यों की है, मैनू क्यों मत्था टेकया, पाप चाड़िया। ब्राह्मण कहन लगा, थानू मत्था नहीं टेकया, ਪਦਮ ਨੂੰ ਮੱਥਾ ਟੇਕਿਆ ਜੋ ਤੁਹਾਡੇ ਚਰਨਾਂ ਚ, ਉਹਨੂੰ ਮੱਥਾ ਟੇਕ ਤੁਹਾਡੇ ਚਰਨਾਂ ਚ। ਇਹ ਇਤਿਹਾਸਕ ਪ੍ਰਸੰਗ ਹੈ। ਸਤਿਗੁਰ ਦੇ ਚਰਨਾਂ ਚ ਪਦਮ ਸੀ, ਗੁਰੂ ਨਾਨਕ ਦੇ ਚਰਨਾਂ ਚ ਪਦਮ ਸੀ, ਪਰ ਇਹ ਜ਼ਰੂਰੀ ਨਹੀਂ, ਕਿਧਰੇ ਲਿਖਿਆ ਨਹੀਂ ਮਿਲਦਾ ਕਿ ਸਾਰੇ ਅਵਤਾਰਾਂ ਦੇ ਚਰਨਾਂ ਚ ਪਦਮ ਸੀ ਜਾਂ ਹੱਥ ਦੇ ਚ ਪਦਮ ਸੀ। ਇਹ ਠੀਕ ਹੈ, ਰੇਖਾ ਰੋਜ਼ ਬਦਲਦੀਆਂ ਨੇ, ਕਰਮਾਂ ਅਨੁਸਾਰ ਬਦਲਦੀਆਂ ਨੇ। ਰੇਖਾ ਦੇ ਮੁਤਾਬਕ ਸਾਡਾ ਫੈਸਲਾ ਨਹੀਂ ਆਉਂਦਾ, ਕਰਮਾਂ ਦੇ ਮੁਤਾਬਕ। ਰੇਖਾ ਕਰਕੇ ਸਾਡੀ ਪ੍ਰਾਲਬਧ ਨਹੀਂ ਬਣਦੀ, ਕਰਮਾਂ ਕਰਕੇ ਸਾਡੀਆਂ ਰੇਖਾਂ ਬਣਦੀਆਂ ਨੇ। ਕਰਮੇ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਇਸ ਵਾਸਤੇ ਫਲਿਤ ਜੋਤਿਸ਼ ਤੋਂ ਗੁਰੂ ਨਾਨਕ ਨੇ ਇਨਕਾਰ ਕਰ ਦਿੱਤਾ, ਕਹਿੰਦੇ ਇਸ ਚੱਕਰ 'ਚ ਨਾ ਪਾਓ। ਕਰਮ ਦੇ ਮੁਤਾਬਕ ਰੇਖਾ ਰੋਜ਼ ਬਦਲਦੀ ਹੈ, ਰੋਜ਼ ਬਦਲਦੀ ਹੈ, ਅਤੇ ਜਦ ਰੋਜ਼ ਹੀ ਬਦਲਦੀ, ਇਹਦੇ 'ਚ ਰੋਜ਼ ਫਰਕ ਪੈਂਦਾ, ਬੁਰੇ ਕਰਮ ਕਰਦੇ ਜਾਈਏ ਰੇਖਾ ਕੁਝ ਹੋਰ ਹੋ ਜਾਂਦੀ ਹੈ, ਸ਼ੁਭ ਕਰੀਏ ਕੁਝ ਹੋਰ ਹੋ ਜਾਂਦੀ ਹੈ, ਤਾਂ ਨਿਸ਼ਚਿਤ ਪ੍ਰਾਲਬਧ ਕੁਛ ਵੀ ਨਹੀਂ ਹੈ। ਇਸ ਵਾਸਤੇ ਆਪਣੇ ਕਰਮਾਂ ਦਾ ਸੁਧਾਰ ਕਰੋ, ਕਰਮਾਂ ਦੇ ਪ੍ਰਤੀ ਸੁਚੇਤ ਹੋਵੋ। ਮਹਾਤਮਾ ਬੁੱਧ ਨੇ ਤੇ ਉੱਚੀ ਆਵਾਜ਼ ਨਾਲ ਕਹਿ ਦਿੱਤਾ, ਕਰਮ ਹੀ ਭਗਵਾਨ, ਭਗਵਾਨ ਹੀ ਭਗਵਾਨ ਹੈ, ਐਸਾ ਨਹੀਂ ਆਖਿਆ, ਕਰਮ ਹੀ ਭਗਵਾਨ ਹੈ। ਤੇ ਜੇ ਭਗਵਾਨ ਨੇ ਫੈਸਲਾ ਕਰਮਾਂ ਦੇ ਮੁਤਾਬਕ ਕਰਨਾ ਹੈ, ਤੇ ਉਸ ਨੇ ਮਨੁੱਖ ਜਾਤੀ ਨੂੰ ਉਪਦੇਸ਼ ਕੀਤਾ ਵੀ ਕਰਮਾਂ ਦੀ ਚਿੰਤਾ ਕਰੋ, ਰੱਬ ਦੀ ਚਿੰਤਾ ਛੋੜੋ, ਕਿਉਂਕਿ ਜਿਹੜਾ ਰੱਬ ਹੈ ਨਾ, ਉਹ ਵੀ ਸਾਡੇ ਕਰਮ ਦੇਖਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਜਦ ਮਨੁੱਖ ਧਾਰਮਿਕ ਸਾਧਨਾ ਕਰਦਿਆਂ ਕਰਦਿਆਂ ਆਪਣੇ ਮਨ ਨੂੰ ਗੜ ਕੇ ਕਰਮ ਖੰਡ ਦੇ ਚ ਪਹੁੰਚਦਾ ਹੈ, ਸਾਹਿਬ ਕਹਿੰਦੇ ਨੇ ਬਣਤਰ ਬੜੀ ਜ਼ੋਰ ਵਾਲੀ ਹੈ, ਉਹਦੇ ਬੋਲਾਂ ਚ ਬਰਕਤ ਆ ਜਾਂਦੀ ਹੈ, ਉਹਦੇ ਕਦਮਾਂ ਚ ਕ੍ਰਾਂਤੀ ਆ ਜਾਂਦੀ ਹੈ, ਉਹਦੇ ਹੱਥਾਂ ਚ ਬਰਕਤ ਆ ਜਾਂਦੀ ਹੈ। ਤੂੰ ਕਿਹਾ ਹੱਥ ਬੇਬਰਕਤੀ ਵੀ ਆਉਂਦੇ ਨੇ, ਗੁਰੂ ਅਰਜਨ ਦੇਵ ਜੀ ਦੱਸਦੇ ਨੇ, ਬੇਬਰਕਤ ਵੀ ਹੱਥ ਆਉਂਦੇ ਨੇ, ਜੇ ਉਹ ਕੰਚਨ ਨੂੰ ਹੱਥ ਲਾਵੇ ਖੇਵੂ ਸੇ ਤੀਰ ਅਲਗੇ, ਸੋਨੇ ਨੂੰ ਹੱਥ ਪਾਉਂਦਾ ਮਿੱਟੀ ਹੋ ਜਾਂਦਾ। ਬਰਕਤਾਂ ਵਾਲਾ ਹੱਥ ਮਿੱਟੀ ਨੂੰ ਹੱਥ ਪਾਉਂਦਾ ਸੋਨਾ ਹੋ ਜਾਂਦਾ। ਜਿਨ੍ਹਾਂ ਦੇ ਹੱਥਾਂ 'ਚ ਇਸ ਤਰ੍ਹਾਂ ਦੀ ਬਰਕਤ ਆਉਂਦੀ ਸੀ, ਪ੍ਰਾਚੀਨ ਜ਼ਮਾਨੇ 'ਚ ਕਹਿੰਦੇ ਸਨ, ਮੰਦਰ ਦੀ ਬੁਨਿਆਦ ਉਸਦੇ ਹੱਥੋਂ ਰਖਾਣੀ, ਮਕਾਨ ਦੀ ਬੁਨਿਆਦ ਉਸਦੇ ਹੱਥੋਂ ਕਰਾ, ਕੋਈ ਉਦਘਾਟਨ ਸਮਾਰੋਹ ਉਸਦੇ ਹੱਥੋਂ ਕਰਾਉਣਾ। ਬੇਬਰਕਤੇ ਹੱਥ ਉਦਘਾਟਨ ਕਰਦੇ ਨੇ ਕਿਸੇ ਪੁਲ ਦਾ, ਕਿਸੇ ਸੜਕ ਦਾ, ਤੋ ਕਾਗਜ਼ਾਂ ਦੇ ਉੱਤੇ ਸੜਕ ਬਣ ਜਾਂਦੀ ਹੈ, ਜ਼ਮੀਨ ਦੇ ਉੱਤੇ ਬਣਦੀ ਕੋਈ ਨਹੀਂ। ਬੇਬਰਕਤੀ ਹੱਥ ਤਾਂ ਅਮੀਰ ਹੀ ਨਹੀਂ ਹੁੰਦਾ। ਤਾਂ ਮੈਂ ਅਰਜ਼ ਕਰਾਂ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਮੇਰੇ ਹੱਥ ਪਦਮ, ਮੇਰੇ ਹੱਥ ਦੇ ਪਦਮ ਬਣ ਗਏ, ਬਰਕਤ ਆ ਗਈ ਹੈ। ਮੇਰੇ ਹੱਥ ਪਦਮ ਆਂਗਨ ਸੁਖ ਵਾਸਨਾ, ਸਖੀ ਮੇਰੋ ਕੰਠ ਰਤਨ ਪੇਖ ਦੁੱਖ ਨਾਸਨਾ। ਹੱਥ ਦੇ ਚ ਪਦਮ ਕਿਸ ਤਰ੍ਹਾਂ ਬਣ ਗਿਆ? ਕੰਠ ਦੇ ਚ ਪਰਮਾਤਮਾ ਦਾ ਨਾਮ ਵਸਿਆ, ਹੱਥ ਦੇ ਚ ਪਦਮ ਬਣ ਗਏ। ਇਸ ਨੂੰ ਭੱਟ ਬਿਆਨ ਕਰਦੇ ਨੇ, ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਕਰਦੇ ਆਇਆ, ਬਾਰਜ ਕਰ ਦਾਹਣੇ, ਬਾਰਜ ਕਮਲ ਨੂੰ ਕਹਿੰਦੇ ਨੇ, ਪਦਮ ਨੂੰ ਕਹਿੰਦੇ ਨੇ। ਹੇ ਗੁਰੂ ਅਮਰਦਾਸ, ਤੁਹਾਡਾ ਜਿਹੜਾ ਦਹਿਣਾ ਹੱਥ ਹੈ ਉਹਦੇ ਚ ਪਦਮ ਹੈ। ਹੁਣ ਇਤਿਹਾਸ ਦੇ ਉੱਤੇ ਇਹ ਲਿਖਿਆ, ਚਰਨਾਂ 'ਚ ਸੀ, ਹੱਥ ਦੇ 'ਚ ਨਹੀਂ ਸੀ। ਕਿਸੇ ਦੇ ਹੱਥੇ 'ਚ ਆਉਂਦਾ, ਕਿਸੇ ਦੇ ਪੈਰਾਂ 'ਚ ਆਉਂਦਾ। ਇਤਿਹਾਸ ਦੇ 'ਚ ਇਹ ਹੈ, ਚਰਨਾਂ 'ਚ ਪਦਮ ਦੇਖ ਕੇ ਬ੍ਰਾਹਮਣ ਨੇ ਮੱਥਾ ਟੇਕਿਆ ਸੀ, ਪਰ ਇੱਥੇ ਭੱਟ ਕਹਿੰਦੇ ਨੇ ਸੱਜੇ ਹੱਥੇ 'ਚ ਹੈ। ਜੋ ਚਰਨਾਂ ਦੇ 'ਚ ਪਦਮ ਦੇਖਿਆ ਗਿਆ, ਉਹ ਪਦਮ ਹੈ ਜਿਸ ਦਾ ਜ਼ਿਕਰ ਬਿਰਕੂ ਰਿਸ਼ੀ ਕਰਦਾ ਹੈ। ਜੋ ਹੱਥ ਦੇ 'ਚ ਪਦਮ ਹੈ ਭੱਟ ਜੋ ਕਹਿ ਰਹੇ ਨੇ, ਉਹ ਪਦਮ ਹੈ ਜਿਹਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਹੁਣੇ ਛੰਦ ਦੇ 'ਚ ਕਰਦੇ ਨੇ, ਜਦ ਕੰਠ ਦੇ 'ਚ ਪਰਮਾਤਮਾ ਵਸ ਜਾਂਦਾ ਹੈ, ਮਨੁੱਖ ਕਰਮ ਖੰਡ ਦੇ 'ਚ ਪਹੁੰਚ ਜਾਂਦਾ, ਹੱਥਾਂ 'ਚ ਬਰਕਤ ਆ ਜਾਂਦੀ, ਕਦਮਾਂ 'ਚ ਕ੍ਰਾਂਤੀ ਆ ਜਾਂਦੀ ਹੈ, ਬੋਲਾਂ 'ਚ ਸਤਿਆ ਆ ਜਾਂਦੀ ਹੈ। ਕਿਉਂ? ਉਹ ਵਾਹਿਗੁਰੂ ਵਾਹਿਗੁਰੂ ਆਖਦਾ ਤੇ ਰਸ ਨਾਲ ਭਰ ਜਾਂਦਾ, ਵਾਹਿਗੁਰੂ ਉਸਦੀ ਰਸਨਾ ਤੇ ਆਉਂਦਾ, ਪਰਮਾਤਮਾ ਉਹਦੀ ਰਸਨਾ ਤੇ ਆਉਂਦਾ। ਤੇ ਜਦ ਪਰਮਾਤਮਾ ਰਸਨਾ ਤੇ ਬੈਠਾ ਹੈ, ਤਾਂ ਰਸਨਾ ਦੇ ਉੱਤੇ ਬੋਲਿਆ ਹੋਇਆ ਬੋਲ ਖਾਲੀ ਨਹੀਂ ਜਾਂਦਾ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਕਰਮ ਖੰਡ ਦੇ ਚ ਪਹੁੰਚ ਕੇ ਬਰਕਤਾਂ ਦਾ ਮਾਲਕ ਹੋ ਜਾਂਦਾ। ਗੁਰੂ ਅਮਰਦਾਸ ਜੀ ਮਹਾਰਾਜ ਵੀ ਕਹਿੰਦੇ, ਨੌ ਨਿਧੀ ਅਠਾਰਹ ਸਿੱਧੀ, ਪਿੱਛੇ ਲੱਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾ। ਲੇਕਿਨ ਅਜੇ ਬੂੰਦ ਅਨੰਤ ਬੂੰਦਾਂ ਨੂੰ ਪ੍ਰਾਪਤ ਕਰਕੇ ਵੱਡੀ ਨਦੀ ਤੇ ਬਣ ਗਈ ਹੈ, ਪਰ ਸਾਗਰ ਦੀ ਲੀਨਤਾ ਨਹੀਂ। ਨਦੀ ਤੇ ਬਹੁਤ ਵੱਡੀ ਹੋ ਗਈ। ਨਦੀ ਕੀ ਹੈ? ਕਰੋੜਾਂ ਅਰਬਾਂ ਖਰਬਾਂ ਬੂੰਦਾਂ ਦਾ ਮਿਸ਼ਰਤ ਹੈ, ਔਰ ਕੀ ਹੈ? ਕੱਲੀ ਬੂੰਦ ਸਾਗਰ ਤੱਕ ਨਹੀਂ ਜਾ ਸਕਦੀ। ਇੱਕ ਬੂੰਦ ਨੂੰ ਜ਼ਮੀਨ ਤੇ ਵਗਣਾ ਹੈ ਤੇ ਸਮੁੰਦਰ ਤੱਕ ਪਹੁੰਚਣਾ ਹੈ, ਅਰਬਾਂ ਖਰਬਾਂ ਬੂੰਦਾਂ ਦਾ ਸਹਾਰਾ ਲੈਣਾ ਪਏਗਾ। ਕੱਲਾ ਮਨੁੱਖ ਪਰਮਾਤਮਾ ਤੱਕ ਨਹੀਂ ਪਹੁੰਚ ਸਕਦਾ, ਲੈਣਾ ਪਏਗਾ ਸਹਾਰਾ ਗੁਰੂ ਨਾਨਕ ਦਾ, ਗੁਰੂ ਗੋਬਿੰਦ ਸਿੰਘ ਦਾ, ਭਗਤ ਕਬੀਰ ਦਾ, ਨਾਮਦੇਵ ਦਾ, ਸੰਸਾਰ ਦੇ ਸਾਰੇ ਸੰਤ ਮਹਾਂਪੁਰਸ਼ ਤੇ ਅਵਤਾਰਾਂ ਦਾ ਸਹਾਰਾ ਲੈਣਾ ਹੀ ਪਏਗਾ। ਉਸ ਤੋਂ ਬਿਨਾਂ ਖੇਡ ਨਹੀਂ ਬਣੇਗਾ। ਇਕੱਲੀ ਬੂੰਦ ਨਹੀਂ ਪਹੁੰਚ ਸਕਦੀ, ਇਹਨੂੰ ਸਹਾਰੇ ਚਾਹੀਦੇ, ਆਸਰਾ ਚਾਹੀਦਾ। ਬੂੰਦ ਬਹੁਤ ਵੱਡੀ ਨਦੀ ਤੇ ਹੋ ਗਈ ਹੈ, ਬੂੰਦ ਸਾਗਰ ਨਹੀਂ ਹੋਈ, ਬਰਕਤਾਂ ਤੇ ਆ ਗਈਆਂ, ਰਸ ਵੀ ਆ ਗਿਆ, ਪਰ ਅਜੇ ਮੈਂ ਤੇ ਤੂੰ ਇਹ ਫਾਸਲਾ ਹੈ। ਅਜੇ ਦੋ ਮੌਜੂਦ ਨੇ, ਮੈਂ ਹਾਂ, ਤੂੰ ਤੂੰ। ਅਜੇ ਸਿਰਫ ਉਹ ਨਹੀਂ, ਫਾਸਲਾ ਹੈ। ਸਾਧਨਾ ਜਾਰੀ ਰਹਿ ਤੇ ਸੁਰਤ ਅੱਗੇ ਚਲੀ ਜਾਂਦੀ ਹੈ, ਮਨੁੱਖ ਸੱਚ ਦਾ ਰੂਪ ਹੋ ਜਾਂਦਾ। ਸੱਚ ਖੰਡ ਵਸੇ ਨਿਰੰਕਾਰ। ਹੁਣ ਬੜੇ ਧਿਆਨ ਨਾਲ ਦੋ ਸ਼ਬਦ ਸੁਣ ਲੈਣਾ, ਮੂਲ ਬੁਨਿਆਦੀ ਗੱਲ। ਪਰਮਾਤਮਾ ਦਾ ਦਰਸ਼ਨ ਕੀ ਹੈ? ਪਰਮਾਤਮਾ ਹੋ ਜਾਣ। ਬੂੰਦ ਨੂੰ ਸਾਗਰ ਦਾ ਮਿਲਣਾ ਕੀ ਹੈ? ਸਾਗਰ ਹੋ ਜਾਣਾ। ਨਿਰੰਕਾਰ ਦੇ ਦਰਸ਼ਨ ਕੀ ਨੇ? ਨਿਰੰਕਾਰ ਹੋ ਜਾਣਾ। ਤੇ ਨਿਰੰਕਾਰ ਨੇ ਇਸ ਬੂੰਦ ਨੂੰ, ਇਸ ਮਨੁੱਖ ਨੂੰ ਮੌਕਾ ਦਿੱਤਾ ਹੋਇਆ, ਤੂੰ ਨਿਰੰਕਾਰ ਹੋ ਸਕਦਾ। ਅਹੰ ਬ੍ਰਹਮਸਮੀ, ਭਗਤ ਕਬੀਰ ਕਹਿੰਦੇ ਨੇ, ਸੋਈ ਫਿਰ ਕੇ ਤੂੰ ਭਇਆ ਜਾਂ ਕੋ ਕਹਿਤਾ ਹੋਰ। ਜਿਹਨੂੰ ਮੈਂ ਹੋਰ ਕਹਿੰਦਾ ਸੀ, ਉਹ ਤੇ ਮੇਰੇ ਵਿੱਚ ਮੈਂ ਹੀ ਪਰਮਾਤਮਾ। ਸੱਚ ਭਇਓਵਨ ਕਤੇ ਨਾ ਜਾਈ, ਬਿਗੜਿਓ ਕਬੀਰਾ ਰਾਮ ਦੁਆਈ। ਸੱਚ ਭਇਓਵਨ ਕਤੇ ਨਾ ਜਾਈ, ਮੈਂ ਤੇ ਸੱਚ ਹੋ ਗਿਆ। ਸੱਚ ਲੱਭਣਾ ਕੀ? ਸੱਚ ਨੂੰ ਮਿਲਣਾ ਕੀ? ਮੈਂ ਖੁਦ ਸੱਚ ਹੋ ਗਿਆ। ਨਾਨਕ ਲੇਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਮਿਸਰ ਵਿੱਚ ਮਨਸੂਰ ਨੇ ਜਦ ਪਹਿਲੀ ਦਫ਼ਾ ਆਪਣੇ ਮੁਰਸ਼ਦ ਦੇ ਸਾਹਮਣੇ ਨਾਰਾ ਲਾਇਆ, ਅਨਲ ਹੱਕ, ਮੈਂ ਸੱਚ ਹੋ ਗਿਆ। ਹੱਕ ਸੱਚ ਨੂੰ ਕਹਿੰਦੇ, ਅਨਲ ਹੱਕ, ਮੈਂ ਸੱਚ ਹੋ ਗਿਆ, ਖੁਦਾ ਹੋ ਗਿਆ। ਅਗਰ ਕਿਧਰੇ ਭਾਰਤ ਵਿੱਚ ਪੈਦਾ ਹੋਇਆ ਹੁੰਦਾ ਤਾਂ ਸ਼ਾਇਦ ਫਕੀਰ ਜਾਣ ਕੇ ਪੂਜਿਆ ਜਾਂਦਾ, ਪੈਦਾ ਹੋਇਆ ਮਿਸਰ ਦੇ। ਜ਼ੁਨੈਦ ਜੋ ਉਸਦਾ ਮੁਰਸ਼ਦ ਸੀ, ਕਹਿਣ ਲੱਗਾ, ਠੀਕ ਹੈ, ਵਿਦਿਆਲੇ ਵਿੱਚ ਆਸ਼ਰਮ ਵਿੱਚ ਤੂੰ ਆਖ ਦਿੱਤਾ, ਮਸਤੀ ਦੇ ਸਰੂਰ ਵਿੱਚ ਬਾਹਰ ਨਾ ਆਖੀ। ਕੁਫਰ ਦਾ ਫਿਤਵਾ ਆਏਦ ਹੋਏਗਾ, ਤੈਨੂੰ ਕਰੜੀ ਸਜ਼ਾ ਮਿਲੇਗੀ। ਮਨਸੂਰ ਕਹਿਣ ਲੱਗਾ, ਅੱਛਾ ਮੁਰਸ਼ਦ, ਨਹੀਂ ਆਖਾਂਗਾ, ਨਹੀਂ ਆਖਾਂਗਾ। ਜ਼ੁਨੈਦ ਕਹਿਣ ਲੱਗਾ, ਮੈਨੂੰ ਤੇਰੀ ਮਸਤੀ ਤੇ ਭਰੋਸਾ ਨਹੀਂ ਹੈ, ਤੂੰ ਖੁਦਾ ਦੀ ਕਸਮ ਚੁੱਕ ਕੇ ਨਹੀਂ ਕਹੇਗਾ। ਮਨਸੂਰ ਨੇ ਜਦ ਮੁਰਸ਼ਦ ਕਹਿ ਰਿਹਾ ਹੈ, ਤੂੰ ਕਹਿਣ ਲੱਗਾ, ਕਸਮ ਹੈ ਖੁਦਾ, ਅਨਲ ਹੱਕ ਨਹੀਂ ਆਖਾਂਗਾ, ਨਹੀਂ ਕਵਾਂਗਾ। ਸ਼ਾਮ ਦੇ ਸਮੇਂ ਜ਼ੁਨੈਦ ਨੇ ਬਾਦਸ਼ਾਹ ਦੇ ਦਰਬਾਰ ਵਿੱਚ ਜਾਣਾ ਸੀ। ਬਾਦਸ਼ਾਹ ਨੇ ਕਾਹਰਾ ਦੇ ਜਿਹੜੇ ਵੱਡੇ ਵੱਡੇ ਫਕੀਰ ਸਨ, ਦਾਵਤ ਤੇ ਬੁਲਾਏ ਸਨ, ਜਿਹਨੂੰ ਬ੍ਰਹਮ ਭੋਜ ਕਹਿੰਦੇ ਨੇ, ਉਹਨੇ ਕੀਤਾ ਸੀ। ਸਾਰੇ ਸੰਤਾਂ ਫਕੀਰਾਂ ਨੂੰ ਬੁਲਾਇਆ, ਤੋ ਜ਼ੁਨੈਦ ਨੇ ਤਿਆਰੀ ਕੀਤੀ ਜਾਣ ਦੀ। ਦਾਵਤ ਵਿੱਚ ਕੋਲ ਬੈਠਾ ਸੀ ਮਨਸੂਰ, ਉਹਨੂੰ ਕਹਿਣ ਲੱਗੇ, ਰੋਟੀ ਤੇ ਤੂੰ ਵੀ ਖਾਣੀ ਹੈ, ਆਹ ਚੱਲ, ਮੈਂ ਕਿਸੇ ਹੋਰ ਨੂੰ ਨਹੀਂ ਲੈ ਜਾਂਦਾ, ਤੂੰ ਚੱਲ ਮੇਰੇ। ਮਨਸੂਰ ਚੱਲ ਪਿਆ ਆਪਣੇ ਮੁਰਸ਼ਦ ਦਾ ਕਹਿਣਾ ਮੰਨ ਕੇ। ਜਿਉਂ ਉੱਥੇ ਪਹੁੰਚੇ 50-60 ਫਕੀਰ ਪਹਿਲੇ ਪਹੁੰਚੇ, ਬੜਾ ਵੱਡਾ ਦਸਤਰਖਾਨ, ਅੱਗੋਂ ਤਰ੍ਹਾਂ ਤਰ੍ਹਾਂ ਦਾ ਸਮਾਨ ਪਰੋਸਿਆ ਜਾ ਰਿਹਾ। ਹੁਣ ਇਤਨੇ ਫਕੀਰ ਹੋਣ ਤੇ ਗੱਲ ਤੇ ਰੱਬ ਦੀ ਚੱਲਣੀ ਹੈ। ਇੱਕ ਫਕੀਰ ਨੇ ਆਪਣਾ ਅਨੁਭਵ ਸੁਣਾਇਆ, ਦੂਜੇ ਨੇ ਆਪਣਾ, ਤੀਜੇ ਨੇ ਆਪਣਾ, ਚੌਥੇ ਨੇ ਆਪਣਾ, ਜ਼ੁਨੈਦ ਨੇ ਆਪਣਾ ਅਨੁਭਵ ਸੁਣਾਇਆ। ਇਹਨਾਂ ਫਕੀਰਾਂ ਦੇ ਬੋਲ ਸੁਣਦਿਆਂ ਸੁਣਦਿਆਂ ਉੱਚੀ ਆਵਾਜ਼ ਵਿੱਚ ਨਿਕਲ ਗਿਆ ਮਨਸੂਰ ਤੋਂ, ਅਨਲ ਹੱਕ, ਅਨਲ ਹੱਕ। ਪਕੜਿਆ ਗਿਆ, ਕਾਜ਼ੀ ਬੈਠੇ ਸਨ ਫਿਤਵਾ ਆਇਦ ਕਰਨ ਵਾਲੇ, ਬਾਦਸ਼ਾਹ ਬੈਠਾ ਸੀ। ਬਾਦਸ਼ਾਹ ਨੇ ਕਿਹਾ ਜ਼ੁਨੈਦ ਨੂੰ, ਇਹ ਬੜਾ ਕਾਫਰ ਬੰਦਾ ਤੂੰ ਆਪਣੇ ਨਾਲ ਰੱਖਿਆ, ਤੇਰਾ ਚੇਲਾ ਇੰਨਾ ਕਾਫਰ। ਪਰ ਹੁਣ ਜ਼ੁਨੈਦ ਵਿਚਾਰਾ ਕੀ ਆਖੇ, ਐਸਾ ਕੋਈ ਉੱਥੇ ਕਹਿ ਨਹੀਂ ਸਕਦਾ, ਉਸਦੇ ਉੱਤੇ ਫਿਤਵਾ ਇਹ ਦੌਰ ਹੋ ਜਾਂਦਾ। 16 ਦਿਨ ਮੁਕੱਦਮਾ ਚੱਲਿਆ ਤੇ ਫਿਰ ਇਸ ਨੂੰ ਸਜ਼ਾਏ ਮੌਤ ਸੁਣਾਈ ਗਈ, ਤੇ ਮੌਤ ਦੀ ਸਜ਼ਾ ਵੀ ਇਸ ਤਰ੍ਹਾਂ, ਇਹਨੂੰ ਸੂਲੀ ਤੇ ਚਾੜੋ ਤੇ ਸੂਲੀ ਚਾੜਨ ਤੋਂ ਪਹਿਲੇ ਪੱਥਰ ਮਾਰੋ। ਇਤਿਹਾਸ ਹੈ, ਜਿਸ ਦਿਨ ਭੀੜ ਇਕੱਠੀ ਹੋਈ ਹੈ ਤੇ ਇਸ ਨੂੰ ਸੂਲੀ ਤੇ ਚਾੜਨਾ ਹੈ, ਹੱਥ ਬੰਨੇ ਹੋਏ ਨੇ ਇਸ ਤੇ, ਪੈਰ ਬੰਨੇ ਹੋਏ ਨੇ। ਜ਼ੁਨੈਦ ਪਹੁੰਚੇ, ਇਹਦਾ ਮੁਰਸ਼ਦ ਪਹੁੰਚੇ। ਮਨਸੂਰ ਨੂੰ ਵੇਖ ਕੇ ਕਹਿੰਦਾ ਐ ਮੇਰੇ ਬੱਚੇ, ਇੱਕ ਮੇਰਾ ਅਨੁਭਵ ਆਖਰੀ ਸਮੇਂ ਚ ਹੋਰ ਲੈ ਜਾ। ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਇੱਕ ਪਾਗਲਪਨ ਹੈ, ਇੱਕ ਪਾਗਲਪਨ। ਗੁਨਾਹਗਾਰਾਂ ਦੀ, ਪਾਪੀਆਂ ਦੀ ਭੀੜ ਵਿੱਚ, ਗੁਨਾਹਗਾਰਾਂ ਦੀ ਭੀੜ ਵਿੱਚ ਇਤਨਾ ਪੁਨੀਤ ਹੋ ਜਾਣਾ ਵੀ ਇੱਕ ਪਾਪ ਹੈ, ਇੱਕ ਪਾਪ ਹੈ। ਐਸਾ ਮੈਂ ਦੇਖਦਾ ਪਿਆ, ਮੂਰਖਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਇੱਕ ਮੂਰਖਤਾ ਹੈ, ਮੈਂ ਅੱਜ ਐਸਾ ਦੇਖ ਰਿਹਾ। ਇਸ ਭੀੜ ਤੋਂ ਮੈਂ ਤੈਨੂੰ ਕਿਉਂ, ਕਿਸ ਤਰ੍ਹਾਂ ਬਚਾਵਾਂ? ਭੀੜ ਤੇ ਹਮੇਸ਼ਾ ਹੀ ਮੂਰਖਾਂ ਦੀ ਆਉਂਦੀ ਹੈ, ਸਿਆਣਾ ਤੇ ਕੋਈ ਕੋਈ ਆਉਂਦਾ। ਭੀੜ ਤੇ ਹਮੇਸ਼ਾ ਪਾਗਲਾਂ ਦੀ ਆਉਂਦੀ ਹੈ, ਯਕੀਨ ਜਾਣੋ ਸਿਆਣਾ ਕੋਈ ਕੋਈ ਆਉਂਦਾ। ਮਹਾਤਮਾ ਬੁੱਧ ਨੇ ਕਿਹਾ ਸੀ ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ, ਔਰ ਚੰਗੇ ਮਨੁੱਖਾਂ ਦੀ ਕਦੀ ਭੀੜ ਹੋਈ ਵੀ ਨਹੀਂ। ਇਹਨੂੰ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਗਲਤੁਲ ਆਮ ਸਹੀ, ਨਵੇਂ ਬੰਦੇ ਗਲਤ ਹੋਵਨ ਤੇ ਇੱਕ ਸਹੀ ਹੋਵੇ, ਤਾਂ 90 ਬੰਦੇ ਸਹੀ ਸਮਝੇ ਜਾਣਗੇ, ਇੱਕ ਗਲਤ ਸਮਝਿਆ ਜਾਏ, ਕਿਉਂਕਿ ਬਹੁ ਗਿਣਤੀ ਹੈ। ਗਲਤੁਲ ਆਮ ਸਹੀ, ਬਹੁ ਗਿਣਤੀ ਚ ਲੋਕੀ ਗਲਤ ਹੋਵਨ ਸਹੀ ਸਮਝੇ ਜਾਂਦੇ ਨੇ, ਇੱਕ ਮਨੁੱਖ ਸਹੀ ਹੋਵੇ ਗਲਤ ਸਮਝਿਆ ਜਾਂਦਾ, ਯਕੀਨ ਜਾਣੋ ਕੋਈ ਕਦੀ ਸਹੀ ਆਉਂਦਾ, ਬਾਕੀ ਦੁਨੀਆਂ ਤੇ ਗਲਤ ਹੁੰਦੀ। ਪਰ ਉਹ ਸਹੀ ਉਹਨੂੰ ਗਲਤ ਸਾਬਤ ਕਰ ਦਿੰਦੇ ਨੇ, ਕੌਣ? ਗਲਤ ਮਨੁੱਖਾਂ ਦੀ ਭੀੜ ਉਸਨੂੰ ਗਲਤ ਸਾਬਤ ਕਰਦੇ ਨੇ। ਪਤਾ ਨਹੀਂ ਕਿਤਨੇ ਅਵਤਾਰ ਸੂਲੀ ਤੇ ਚਾੜੇ ਗਏ, ਬੰਦ ਬੰਦ ਕੱਟੇ ਗਏ, ਕਿਸੇ ਨੂੰ ਤੱਤੀ ਤਵੀ ਤੇ ਬਿਠਾਇਆ, ਆਪਣੇ ਸਮੇਂ ਚ ਕਬੂਲ ਤੇ ਕੋਈ ਵੀ ਨਹੀਂ ਹੋਇਆ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਜ਼ੁਨੈਦ ਨੇ ਕਿਹਾ ਇਸ ਭੀੜ ਚੋਂ ਮੈਂ ਬਚਾ ਨਹੀਂ ਸਕਦਾ, ਪਰ ਮੈਂ ਤੇਰੇ ਤੇ ਇੱਕ ਗਿਲਾ ਵੀ ਕਰਨਾ। ਤੂੰ ਖੁਦਾ ਦੀ ਕਸਮ ਚੁੱਕੀ ਸੀ ਕਿ ਅਨਲ ਹੱਕ ਨਹੀਂ ਆਖਾਂਗਾ, ਤੂੰ ਕਸਮ ਕਿਉਂ ਤੋੜੀ? ਤੂੰ ਅਨਲ ਹੱਕ ਆਖੇ, ਮੇਰੇ ਸਾਹਮਣੇ ਆਖੇ, ਮੈਂ ਵੀ ਸੁਣਿਆ। ਕਸਮ ਖੁਦਾ ਦੀ ਚੁੱਕ ਕੇ ਫਿਰ ਖੁਦਾ ਦੀ ਕਸਮ ਤੋੜਦਾ। ਮਨਸੂਰ ਨੇ ਫਿਰ ਆਖਿਆ ਮੇਰੇ ਮੁਰਸ਼ਦ ਕਸਮ ਹੈ ਖੁਦਾ। ਮਨਸੂਰ ਨੇ ਅਨਲ ਹੱਕ ਨਹੀਂ ਆਖਿਆ, ਪਰ ਜਦ ਖੁਦਾ ਹੀ ਆਖਣ ਲੱਗ ਪਵੇ ਤਾਂ ਮੈਂ ਕੀ ਕਰਾਂ, ਮੈਂ ਕੀ ਕਰਾਂ? ਖੁਦਾ ਹੀ ਆਪਣੀ ਕਸਮ ਤੋੜ ਦੇਵੇ ਤਾਂ ਮਨਸੂਰ ਕੀ ਕਰ ਸਕਦਾ? ਮੈਂ ਨਹੀਂ ਬੋਲਿਆ। ਕਹਿੰਦੇ ਨੇ ਪਹਿਲੀ ਦਫਾ ਇਤਿਹਾਸ ਵਿੱਚ, ਇਸਲਾਮੀ ਜਗਤ ਵਿੱਚ ਐਸਾ ਹੋਇਆ, ਮੁਰਸ਼ਦ ਨੇ ਉਸ ਆਪਣੇ ਚੇਲੇ ਦੇ ਕਦਮਾਂ ਤੇ ਸਿਰ ਰੱਖ ਦਿੱਤਾ, ਆਖਿਆ ਤੂੰ ਠੀਕ ਕਹਿੰਦਾ, ਤੂੰ ਠੀਕ ਕਹਿੰਦਾ, ਪਰ ਕੀ ਕਰੀਏ ਗਲਤ ਆਦਮੀਆਂ ਦੀ ਭੀੜ। ਤੂੰ ਨਹੀਂ ਬੋਲਿਆ, ਖੁਦਾ ਬੋਲਿਆ। धन गुरु नानक देव जी महाराज कहिंदे मैं ते बोलना ही छड़ दिता, हुण मैं नहीं बोलदा। आपो बोल न जानदा हो कहा सब हुक्म आओ जी। पता नहीं वो हुक्म करण वाला परमात्मा की बोली जांदा, मैं ते बोलदा ही नहीं, मैं बोलना बंद कर दिता। जैसे मैं आवे खसम की बाणी तैसड़ा करी ज्ञान वे। ये सारे बोल खसम दे बोल ने। गुरु नानक कहिंदे मैं ते चुप कर गया, मेरा मन भी चुप कर गया। पता नहीं खसम की बोलदा है, परमात्मा की बोलदा है। ऐसा मनुख खसम दा रूप हो जांदा है, परमात्मा दा रूप हो जांदा है, सचखंड दा रूप हो जांदा है, सच दा रूप हो जांदा है। और परमात्मा दी प्राप्ति मैं फिर अर्ज करा परमात्मा होना। बस मैं थोड़े जिहा मोटे मोटे नुक्ते जो पंज खंड ने, धर्म खंड, ज्ञान खंड, शर्म खंड, करम खंड ते सच खंड, ते मैं गल पूरी करन दी कोशिश कीती है। पर मैं फिर अर्ज करा परमात्मा पूरा आया है, ओदी गल पूरी करनी औखी है, कठिन है, अज तक ते हो नहीं सकी। गुरु नानक देव जी महाराज कहिंदे ने क्या हो कथी, कथे कथ देखा मैं अकथ न कथ ना जाए। जे मैं जान भी लिया जे हो जाना, आखा ना ही कहना कथन ना जाए। जिन्हां ने जान लिया उन्होंने ते कह दिता, नहीं कथन कर सकते। ते जिन्हां ने जानिया कथ नहीं, वो दावा पै कर देन असी जान लिया। इनू एक जौक कहिंदा है, जिन्हां शब्दां च मैं कह के समाप्ति करा। कहिंदा है किससे पता पूछे जाना ने मंजिल, मैं अपने प्यारे दा पता किस तो पूछा। किससे पता पूछे जाना ने मंजिल, जिसको खबर थी तेरी वो बेखबर मिला। जिनू तेरा पता सी वो ते पता दसन जोगा ही नहीं सी, ते जेड़ा पता दस दे पैने नानो कख भी नहीं पता, कख भी नहीं। किससे पता पूछे जाना ने मंजिल, जिसको खबर थी तेरी वो बेखबर मिला। जिस दिन ओ प्रगट हो जांदा है, मनुख दे अपने बोल बंद हो जांदे ने, परमात्मा बोलदा। ओदी अपनी सोचनी बंद हो जांदी है, परमात्मा सोचदा। ओदा अपना जीवना ही बंद हो जांदा है, ओदे च परमात्मा ही जीवदा, फिर ईश्वर ही जीवदा। इसे नूं कहिंदे ने परमात्मा दी प्राप्ति। कुछ बुद्धि अनुसार तुहाडे सामने विचारां रखे ने सतगुर। इसे ही जन्म दे च इस बूंद नूं सागर बनावे, बार बार धरती ते ना टपकना पवे, बार बार ए फेरे ना पवन। रविदास कहिंदे ने बहुते फेर भए किरपन को, अब किस किरपा की। बड़े चक्कर हो चुके ने। शमस तबरेज भी कहिंदे ने बाज आमदम ता यार राह में मां कुनम। सतगुरु सारिया दे सुने हुए नू भाग लावे, सारिया दी बोंद नू सागर बनावे, सारिया दा संसार ते आया सफल होवे। बोल चुकदी शमा। वाहेगुरु जी का खालसा।
बोले सो निहार।